ਕਹਿੰਦੇ ਨੇ ਬਰਾਬਰੀ ਦੇ ਇੱਕ ਪਾਸੇ ਮਨੁੱਖ ਤੇ ਜਾਂ ਹੋਰ ਕੋਈ ਵੀ ਉਹਨਾਂ ਦੇ ਲਵੇ ਨਹੀਂ ਲੱਗ ਸਕਦਾ, ਨੇੜ ਤੇੜ ਵੀ ਨਹੀਂ ਪਹੁੰਚ ਸਕਦਾ ਗੁਣਾ ਕਰਕੇ, ਹਾਂਜੀ, ਜਾਂ ਉਸੇ ਸ਼ਕਤੀ ਕਰਕੇ।
ਇੱਕ ਆਪ ਅਵਰ ਨਾ ਹੋ,
ਇੱਕ ਆਪ, ਆਪ ਦੇਖਿਆ ਸਿਆਰੀ, ਆਪ ਆਪਣੇ ਵਰਗਾ, ਇੱਥੇ ਆਪ ਦਾ ਕੀ ਅਰਥ ਹੈ, ਆਪ ਆਪਣੇ ਵਰਗਾ, ਇੱਕ ਆਪ, ਇੱਕ ਉਹ ਆਪ ਹੀ ਹੈ ਆਪਣੇ ਵਰਗਾ, ਇੱਕ ਆਪ ਦਾ ਕੀ ਮਤਲਬ ਹੈ ਇੱਥੇ, ਇੱਕ ਪਰਮਾਤਮਾ ਆਪ ਹੀ ਹੈ ਆਪਣੇ ਵਰਗਾ, ਅਵਰ ਨਾ ਹੋ, ਉਹਨਾਂ ਵਰਗਾ ਹੋਰ ਕੋਈ ਹੋ ਨਹੀਂ ਸਕਦਾ।
ਹੋਵਨਹਾਰ ਹੋਦ ਸਦ ਆਇਆ,
ਹੋਵਨਹਾਰ ਹੋਦ ਸਦ ਆਇਆ, ਹੋਵਨਹਾਰ ਕਹਿੰਦੇ ਨੇ ਸਦਾ ਰਹਿਣ ਵਾਲਾ, ਸਦਾ ਹੋਂਦ ਵਾਲਾ, ਹੋਵਨਹਾਰ ਉਂਝ ਸਧਾਰਨ ਲੈਂਗੁਏਜ ਚ ਜੇ ਹੋਵਨਹਾਰ ਆਪਾਂ ਆਖੀਏ ਨਾ ਕਿ ਜੋ ਚੀਜ਼ ਹੋਣੀ ਹੀ ਹੈ, ਹੋਵਨਹਾਰ ਦਾ ਮਤਲਬ ਹੈ ਕਿ ਪਰਮਾਤਮਾ ਦੀ ਹਸਤੀ ਸਦਾ ਰਹਿਣ ਵਾਲੀ ਹੈ, ਉਹ ਸਦਾ ਰਹਿਣ ਵਾਲਾ ਹੈ, ਹੋਵਨਹਾਰ ਪਰਮੇਸ਼ਰ, ਦੇਖਿਆ ਰਾਰੇ ਦੇ ਥੱਲੇ ਔਂਕੜਾ, ਪਰਮੇਸ਼ਰ ਸਦਾ ਹੋਵਨਹਾਰ ਹੈ, ਸਦਾ ਹੋਂਦ ਵਾਲਾ ਹੈ, ਹੋਵਨਹਾਰ ਪਰਮੇਸ਼ਰ ਜੀ ਸਦਾ ਹੋਂਦ ਵਾਲੇ ਹਨ, ਹੋਤ ਸਦ ਆਇਆ, ਸਦਾ ਹੀ ਹੁੰਦੇ ਆਏ ਹਨ, ਹੋਤ ਸਦ, ਸਦ ਸਦਾ, ਹੋਤ ਸਦ ਆਇਆ, ਸਦਾ ਹੀ ਹੁੰਦੇ ਆਏ ਹਨ, ਭਾਵ ਪਹਿਲਾਂ ਵੀ ਸਨ, ਹੁਣ ਵੀ ਹੈ ਤੇ ਗਾਂ ਨੂੰ ਵੀ ਹੋਣਗੇ, ਹੋਤ ਸਦ ਆਇਆ, ਸਦਾ ਹੀ ਹੁੰਦੇ ਆਏ ਹਨ, ਸਦਾ ਹੀ ਹੋਂਦ ਵਾਲੇ ਸਨ, ਭਾਵ ਨਾ ਕੁਛ ਜੋ ਪਰਮਾਤਮਾ ਨਹੀਂ ਪੈਦਾ ਹੋਇਆ, ਪਰਮਾਤਮਾ ਸਦਾ ਹੀ ਹੈ ਸੀ, ਗੋਡ ਡਿਡਨਟ ਅਪੀਅਰ ਆਊਟ ਆਫ ਨਥਿੰਗਨੈਸ, ਹੀ ਡਿਡਨਟ ਅਪੀਅਰ ਆਊਟ ਆਫ ਵੈਕਿਊਮ, ਉਹਨਾਂ ਦੀ ਹੋਂਦ ਸਦਾ ਹੀ ਹੈ ਸੀ। ਤੋ ਹੋਵਨਹਾਰ ਹੋਤ ਸਦ ਆਇਆ, ਹਾਂਜੀ,
ਅੰਤ ਨ ਕਾਹੂ ਪਾਇਆ,
ਐਸੇ ਸਦਾ ਹੋਣ ਵਾਲੇ ਪ੍ਰਭੂ ਦਾ ਅੰਤ ਕੋਈ ਪਾ ਨਹੀਂ ਸਕਦਾ, ਤੇ ਇੱਥੇ ਅੰਤ ਪਾਉਣਾ ਕੀ ਹੈ, ਭਾਵ ਜੇ ਕੋਈ ਸੋਚੇ ਵੀ ਪਿੱਛੇ ਕਦੋਂ ਕੋ ਹੋਇਆ ਹੋਏਗਾ, ਬੁੱਧੀ ਨੂੰ ਸੋਚੇ ਅੰਤ ਨਾ ਪਾਇਆ ਤਾਂ ਮਤਲਬ ਇੱਥੇ ਵੀ ਕੰਟੈਕਸਟ ਚ ਲੈਣਾ ਵੀ ਅੰਤ ਨਹੀਂ ਪਾਇਆ, ਕਿਸ ਤਰ੍ਹਾਂ ਅੰਤ ਨਹੀਂ ਪਾਇਆ, ਪਹਿਲੀ ਤੁਕ ਦੇ ਨਾਲ ਇਸ ਨੂੰ ਜੋੜਨਾ, ਤੋ ਭਾਵ ਕੀ ਹੈ ਜੇ ਕੋਈ ਸੋਚਣ ਬੈਠੇ ਵੀ ਪ੍ਰਭੂ ਦਾ ਜਨਮ ਕਦੋਂ ਹੋਇਆ ਕਿਵੇਂ ਹੋਇਆ, ਕਹਿੰਦੇ ਨੇ ਇਸ ਦਾ ਅੰਤ ਕੋਈ ਪਾ ਨਹੀਂ ਸਕਦਾ, ਉਹ ਤੇ ਸਦਾ ਹੀ ਹੈ ਸੀ, ਕਿਵੇਂ ਜਾਣੇਗਾ ਕੋਈ, ਉਹ ਤੇ ਸਦਾ ਹੀ ਹੈ ਸੀ, ਅੰਤ ਦਾ ਉਂਝ ਮਤਲਬ ਕੀ ਹੁੰਦਾ ਹੈ, ਉਸਦਾ ਅੰਤ ਨਾ ਪਾਉਣਾ, ਬਈ ਉਹ ਤੇ ਜੇ ਸਾਧਾਰਨ ਅੱਖਰਾਂ ਚ ਲਵਾਂਗੇ ਤੇ ਇੰਜ ਲਵਾਂਗੇ, ਉਸਦਾ ਅੰਤ ਨਹੀਂ ਪਾਇਆ ਜਾ ਸਕਦਾ, ਭਾਵ ਉਸ ਸ਼ਕਤੀ ਦਾ ਕੋਈ ਥਾਂ ਨਹੀਂ ਪਾਇਆ ਜਾ ਸਕਦਾ, ਉਸਦਾ ਹੱਦ ਬੰਨਾ ਨਹੀਂ ਲੱਭਿਆ ਜਾ ਸਕਦਾ, ਪਰ ਇੱਥੇ ਜੁੜਿਆ ਪਹਿਲੀ ਤੁਕ ਦੇ ਨਾਲ, ਤਾਂ ਪਹਿਲੀ ਤੁਕ ਦੇ ਵਿੱਚ ਹੋਵਨਹਾਰ ਦੀ ਗੱਲ ਆਈ, ਹੋਂਦ ਵਾਲਾ ਸੀ, ਤੂੰ ਕਹਿੰਦੇ ਨੇ ਪਹਿਲਾਂ ਤੋਂ ਹੀ ਉਹ ਹੋਂਦ ਵਾਲਾ ਸੀ, ਜਿੰਨਾ ਪਿੱਛੇ ਚਲੇ ਜਾਓ ਹੋਂਦ ਵਾਲਾ ਸੀ, ਤੋ ਇਸ ਕਰਕੇ ਜੇ ਕੋਈ ਸੋਚਣ ਬੈਠੇ ਵੀ ਪ੍ਰਭੂ ਦੀ ਸ਼ੁਰੂਆਤ ਕਦੋਂ ਹੋਈ, ਕਦੋਂ ਹੋਂਦ ਵਿੱਚ ਆਏ, ਤੂੰ ਕਹਿੰਦੇ ਨੇ ਇਸ ਤਰ੍ਹਾਂ ਖਿਆਲ ਕੀਤਿਆਂ ਇਸ ਗੱਲ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹਾਂਜੀ,
ਕੀਟ ਹਸਤੀ ਮੈਂ ਪੂਰ ਸਮਾਨੇ,
ਕਿੱਥੇ, ਹਾਂਜੀ ਫਿਰ ਪੜੋ ਇੱਕ ਵਾਰੀ,
ਕੀਟ ਹਸਤੀ ਮੈਂ
ਪੂਰ ਸਮਾਨੇ, ਕੀਟ ਕੀੜਾ, ਹਸਤੀ ਹਾਥੀ, ਪੂਰ ਸਮਾਨੇ, ਪੂਰ ਕਹਿੰਦੇ ਨੇ ਪੂਰਾ, ਇੱਥੇ ਮਤਲਬ ਹੈ ਇੱਕੋ ਜਿਹਾ, ਸਮਾਨੇ ਸਮਾਇਆ ਹੋਇਆ, ਇੱਕ ਕੀੜੇ ਚ ਵੀ ਓਨੀ ਉਸਦੀ ਸ਼ਕਤੀ ਪ੍ਰਭੂ ਦੀ ਵਿਆਪਕ ਹੈ ਜਿੰਨੀ ਇੱਕ ਹਾਥੀ ਚ ਹੈ, ਭਾਵ ਕੀੜੇ ਹਾਥੀ ਚ ਇੱਕੋ ਜਿਹਾ ਸਮਾਇਆ ਹੋਇਆ ਹੈ, ਇੱਕੋ ਜਿਹੀ ਜੋਤ ਉਸਦੀ ਪਸਰੀ ਹੋਈ ਹੈ, ਇੱਕ ਕੀੜੇ ਵਿੱਚ ਵੀ ਤੇ ਇੱਕ ਹਾਥੀ ਵਿੱਚ ਵੀ, ਇਉਂ ਨਹੀਂ ਕਿ ਉਸਦੀ ਹਾਥੀ ਵਿਚ ਹਾਥੀ ਦਾ ਆਕਾਰ ਵੱਡਾ ਹੈ ਤੇ ਉਸ ਵਿਚ ਜੋਤ ਉਸਦੀ ਸ਼ਕਤੀ ਜ਼ਿਆਦਾ ਬੈਠੀ ਹੈ ਤੇ ਕੀੜੇ ਵਿਚ ਥੋੜੀ ਬੈਠੀ ਹੈ। ਉਹ ਕਹਿੰਦੇ ਨੇ ਇੱਕੋ ਜਿਹੀ ਪੂਰ, ਇੱਕੋ ਜਿਹਾ ਪੂਰ ਰਿਹਾ ਹੈ, ਇੱਕੋ ਜਿਹਾ ਹਰ ਇੱਕ ਜੀਵ ਵਿਚ ਉਹ ਬੈਠਾ ਹੈ, ਚਾਹੇ ਨਿੱਕਾ ਜੀਵ ਹੈ, ਚਾਹੇ ਮੋਟਾ, ਚਾਹੇ ਵੱਡਾ। ਕੀੜ ਉਦਾਹਰਣ ਦਿੱਤੀ ਕਿ ਛੋਟੇ ਜੀਵ ਦੀ, ਹਾਥੀ ਇੱਕ ਵੱਡੇ ਸਾਰੇ ਜੀਵ ਦੀ ਜਿਹਦਾ ਆਕਾਰ ਬਹੁਤ ਵੱਡਾ। ਤੋ ਭਾਵ ਕੀ ਹੈ ਕਹਿਣ ਦਾ ਕਿ ਮਾਲਕ ਦੀ ਜੋਤ ਚਾਹੇ ਜੀਵ ਨਿੱਕਾ ਹੈ ਤੇ ਚਾਹੇ ਬਹੁਤ ਵੱਡਾ ਹੈ, ਜੋਤ ਉਸਦੀ ਇੱਕੋ ਜਿਹੀ ਹੈ ਹਰ ਇੱਕ ਜੀਵ ਦੇ ਵਿਚ। ਇਹ ਨੀ ਕਿ ਕੀੜੇ ਚ ਉਹਦੀ ਜੋਤ ਥੋੜੀ ਹੈ ਤੇ ਹਾਥੀ ਚ ਜੋਤ ਬਹੁਤੀ ਹੈ। ਹਾਂਜੀ, ਸਰੀਰ ਦੇ ਤਾਣ ਨਾਲ ਮਾਲਕ ਦੀ ਜੋਤ ਦਾ ਕੋਈ ਸੰਬੰਧ ਨਹੀਂ ਹੈ। ਹਾਲਾਂਕਿ ਹਾਥੀ ਬੜਾ ਤਾਕਤਵਰ ਹੈ, ਕੀੜਾ ਤੇ ਵਿਚਾਰਾ ਨਿੱਕੀ ਜਿਹੀ ਚੀਜ਼ ਹੈ, ਲੇਕਿਨ ਜੋਤ ਇੱਕੋ ਜਿਹੀ ਹੈ ਪ੍ਰਭੂ ਦੀ ਸਮਾਈ ਹੋਈ। ਇਸ ਕਰਕੇ ਕਹਿਣ ਦਾ ਭਾਵ ਕੀ ਹੈ, ਬੰਦਾ ਆ ਕੀ ਦਿੰਦਾ ਹੈ? ਬੰਦਾ ਬੰਦੇ ਨੂੰ ਮਾਰੇ ਤੇ ਕਹਿੰਦਾ ਹੈ ਬੰਦਾ ਮਾਰ ਦਿੱਤਾ, ਤੇ ਕੀੜੇ ਨੂੰ ਮਾਰੇ ਤੇ ਕੋਈ ਅਫਸੋਸ ਨਹੀਂ ਕਰਦਾ। ਜੋਤ ਤੇ ਇੱਕੋ ਜਿਹੀ ਸਮਾਈ ਹੈ, ਜੋਤ ਤੇ ਮਾਲਕ ਦੀ ਇੱਕੋ ਸਮਾਈ ਹੈ। ਜਿਹੜਾ ਜਾਣ ਕੇ ਕਿਸੇ ਚੀਜ਼ ਨੂੰ ਮਾਰਦਾ ਹੈ ਉਸ ਤੇ ਹੱਤਿਆ ਉਵੇਂ ਕਰਦਾ, ਮਾਲਕ ਦੀ ਜੋਤ ਉਸ ਚੋਂ ਕੱਢਦਾ ਹੈ। ਜੋਤ ਤੇ ਇੱਕੋ ਜਿਹੀ ਹੈ, ਚਾਹੇ ਬੰਦਾ ਮਾਰ ਦਿਓ, ਚਾਹੇ ਹਾਥੀ ਮਾਰ ਦਿਓ ਤੇ ਚਾਹੇ ਕੀੜਾ ਮਾਰ ਦਿਓ।
ਪ੍ਰਗਟ ਪੁਰਖ ਸਭ ਠਾਉ ਜਾਣੇ,
ਪ੍ਰਗਟ ਪੁਰਖ ਸਭ ਠਾਉ ਜਾਣੇ। ਤੋ ਪ੍ਰਗਟ ਪੁਰਖ ਸਭ ਠਾਉ ਹਰੇਕ ਥਾਂ ਜਾਣੇ, ਜਾਣੀਦਾ ਹੈ ਉਹ ਪਰਮਾਤਮਾ ਹਰ ਥਾਂ ਪ੍ਰਗਟ ਹੈ। ਪੁਰਖ ਕਿਸ ਨੂੰ ਕਹਿੰਦਾ ਹੈ? ਜੋ ਹਰ ਇੱਕ ਸਰੀਰ ਵਿਚ ਸਮਾਇਆ ਹੋਇਆ, ਘੱਟ ਘੱਟ ਵਿਚ ਜੋ ਜੋਤ ਸਮਾਈ ਹੋਈ ਹੈ ਉਸੇ ਨੂੰ ਆਖੀਦਾ ਪੁਰਖ। ਤੋ ਪ੍ਰਗਟ ਪੁਰਖ, ਪ੍ਰਗਟ ਤੌਰ ਤੇ ਉਸ ਅਕਾਲ ਪੁਰਖ ਦੀ ਜੋਤ ਹਰ ਇੱਕ ਚੀਜ਼ ਵਿਚ ਹਰ ਇੱਕ ਥਾਂ ਸਮਾਈ ਹੋਈ ਹੈ। ਹਾਂਜੀ, ਜਾਣੇ ਦਾ ਮਤਲਬ ਹੈ ਜਾਣੋ, ਉਸ ਮਾਲਕ ਦੀ ਜੋਤ ਹਰ ਇੱਕ ਜੀਵ ਵਿਚ ਹਰ ਇੱਕ ਥਾਂ ਸਮਾਈ ਹੋਈ। ਜਾਣੋ ਸਭ ਠਾਉ ਜਾਣੇ ਤੋਂ ਭਾਵ ਹੈ ਜਾਣੋ। ਹਾਂਜੀ,
ਜਾਂ ਕੋ ਦੀਨੋ ਹਰ ਰਸ ਆਪਣਾ,
ਜਾਂ ਕੋ ਦੀਨੋ ਹਰ ਰਸ ਆਪਣਾ, ਤੇ ਅੱਗੇ ਪੂਰਾ ਹੋਏਗਾ ਇਸਦਾ ਅਰਥ
ਨਾਨਕ ਗੁਰਮੁਖੀ ਹਰ ਹਰ ਤੇ ਜਪਨਾ।
ਹਾਂਜੀ, ਜਾਂ ਕੋ ਦੀਨੋ ਹਰ ਰਸ ਆਪਣਾ, ਜਿਸ ਜੀਵ ਨੂੰ ਮਾਲਕ ਪ੍ਰਭੂ ਆਪਣਾ ਨਾਮ ਦਾ ਰਸ ਪਾ ਦੇਵੇ, ਆਪਣੇ ਨਾਮ ਦਾ ਰਸ ਪਾ ਦੇਵੇ। ਹਰੀ ਰਸ ਕੀ ਹੈ? ਨਾਮ ਦਾ ਰਸ। ਜਾਂ ਕੋ, ਜਿਸ ਜੀਵ ਨੂੰ ਦੀਨੋ ਦਿੱਤਾ ਏ, ਕੀ ਦਿੱਤਾ ਏ? ਹਰੀ ਰਸ, ਨਾਮ ਜਪਣ ਦਾ ਰਸ, ਆਪਣੇ ਨਾਮ ਜਪਣ ਦਾ ਰਸ ਦੇ ਦਿੱਤਾ ਹੈ ਪਰਮੇਸ਼ਰ ਨੇ ਜਿਸ ਜੀਵ ਨੂੰ। ਨਾਨਕ ਗੁਰਮੁਖੀ ਹਰੀ ਹਰੀ ਤੈ ਜਪਣਾ, ਗੁਰੂ ਦੀ ਸਿੱਖਿਆ ਪਾ ਕੇ ਉਹ ਜੀਵ ਫਿਰ ਇਹ ਨਾਮ ਜਪਣ ਵਿਚ ਜੁੜਿਆ ਹੀ ਰਹਿੰਦਾ ਹੈ। ਭਾਵ ਨਾਮ ਜਪਣ ਦਾ ਰਸ ਜਿਸ ਨੂੰ ਲੱਗ ਜਾਏ ਨਾ, ਉਹ ਫਿਰ ਗੁਰੂ ਦੀ ਸਿੱਖਿਆ ਪਾ ਕੇ ਜਪਦਾ ਹੀ ਰਹਿੰਦਾ ਹੈ ਨਾ, ਗੁਰੂ ਦੀ ਸਿੱਖਿਆ ਅਨੁਸਾਰ ਫਿਰ ਉਹ ਨਾਮ ਜਪਦਾ ਹੀ ਰਹਿੰਦਾ ਹੈ। ਹਾਂਜੀ,
ਸ਼ਲੋਕ ਆਤਮ ਰਸ ਜੈ ਜਾਣਿਆ, ਹਰੀ ਰੰਗ ਸਹਿਜੇ ਮਾਣ, ਨਾਨਕ ਤਨ ਤਨ ਧਨ ਜਨ ਆਏ ਤੇ ਪਰਵਾਨ। ਹੋੜੀ,
ਆਤਮ ਰਸ ਜਹ ਜਾਣਿਆ ਹਰੀ ਰੰਗ ਸਹਿਜੇ ਮਾਣ, ਨਾਨਕ ਤਨ ਤਨ ਧਨ ਜਨ ਆਏ ਤੇ ਪਰਵਾਨ। ਆਤਮ ਰਸ, ਆਤਮ ਰਸ ਕਿਸ ਨੂੰ ਆਖੀਦਾ ਹੈ? ਆਤਮ ਰਸ ਨਾਮ, ਜਿਹੜੇ ਰਸ ਨੂੰ ਆਤਮਾ ਮਾਣ ਸਕੇ। ਸਰੀਰ ਦੇ ਰਸ ਵੱਖਰੇ ਨੇ ਤੇ ਆਤਮਾ ਦੇ ਰਸ ਵੱਖਰੇ ਨੇ। ਸਰੀਰ ਦੇ ਰਸ ਕੀ ਨੇ? ਖਾਣ ਪੀਣ ਦੇ, ਪਹਿਨਣ ਦੇ ਰਸ, ਇਹ ਸਰੀਰ ਦੇ ਰਸ ਨੇ ਤੇ ਆਤਮਕ ਰਸ ਕੀ ਹੈ ਉਹ ਰਸ ਜੋ ਨਾਮ ਬਾਣੀ ਚੋਂ ਮਿਲਦਾ ਹੈ ਉਹ ਆਤਮਾ ਦਾ ਰਸ ਹੈ ਆਤਮਾ ਦੀ ਖੁਰਾਕ ਹੈ ਉਹ ਆਤਮਾ ਦਾ ਰਸ ਹੈ ਤੋ ਕੁਝ ਰਸ ਸਰੀਰ ਦੇ ਨੇ ਕੁਝ ਰਸ ਆਤਮਾ ਦੇ ਨੇ ਤੋ ਸਰੀਰਕ ਰਸ ਨੇ ਖਾਣ ਦੇ ਪੀਣ ਦੇ ਪਹਿਨਣ ਦੇ ਤੇ ਆਤਮਕ ਰਸ ਨੇ ਜੋ ਨਾਮ ਬਾਣੀ ਚੋ ਸਿਫਤ ਸਲਾਹ ਚੋ ਆਤਮਾ ਨੂੰ ਰਸ ਮਿਲਦਾ ਹੈ ਉਹ ਹੈ ਆਤਮਕ ਰਸ ਤੋ ਆਤਮ ਰਸ ਜਿਹ ਜਾਣਿਆ ਜਿਸ ਪ੍ਰਾਣੀ ਨੇ ਜਾਣਿਆ ਜਿਹ ਜਿਸ ਪ੍ਰਾਣੀ ਨੇ ਜਿਸ ਬੰਦੇ ਨੇ ਜਾਣਿਆ ਜਾਣ ਲਿਆ ਹਰੀ ਰੰਗ ਸਹਿਜੇ ਮਾਣ ਸਹਿਜ ਕਿਸ ਨੂੰ ਕਹਿੰਦੇ ਨੇ ਸਹਿਜ ਅਵਸਥਾ ਵਿਚ ਸਹਿਜੇ ਤੋਂ ਭਾਵ ਹੈ ਸਹਿਜ ਅਵਸਥਾ ਵਿਚ ਮਨ ਅਡੋਲ ਕਰਕੇ ਜਿਹਨੇ ਆਤਮਕ ਰਸ ਨੂੰ ਇੱਕ ਵਾਰੀ ਜਾਣ ਲਿਆ ਹੈ ਨਾ ਤੋ ਕਹਿੰਦੇ ਨੇ ਉਹ ਮਨ ਟਿਕਾ ਕੇ ਤੇ ਕੀ ਮਾਣਦਾ ਹੈ ਹਰੀ ਰੰਗ ਮਾਣਦਾ ਹਰੀ ਰੰਗ ਕਹਿੰਦੇ ਨੇ ਰੱਬ ਦਾ ਪਿਆਰ ਹੈ ਜਿਵੇਂ ਆਪਾਂ ਪਰਿਵਾਰ ਵਿਚ ਜੀਵਾਂ ਦਾ ਪਿਆਰ ਮਾਣਦੇ ਹਾਂ ਨਾ ਕਦੇ ਮਹਿਸੂਸ ਕੀਤਾ ਬੱਚਾ ਉਲਾਰ ਕੇ ਤੁਹਾਡੇ ਵੱਲ ਭੱਜ ਕੇ ਆਵੇ ਬਾਹਾਂ ਉਲਾਰ ਕੇ ਕਿੱਡਾ ਪਿਆਰਾ ਲੱਗਦਾ ਹੈ ਇਵੇਂ ਪਰਿਵਾਰ ਦੇ ਜੀਵਾਂ ਨਾਲ ਮਿੱਤਰਾਂ ਨਾਲ ਪਿਆਰ ਹੁੰਦਾ ਹੈ ਇਸੇ ਤਰ੍ਹਾਂ ਰੱਬ ਦਾ ਵੀ ਪਿਆਰ ਏ ਆਤਮਾ ਨੂੰ ਜਦੋਂ ਪਰਮਾਤਮਾ ਦੀ ਝਲਕ ਪੈਂਦੀ ਏ ਤਾਂ ਉਹਦੇ ਚ ਵੀ ਪਿਆਰ ਏ ਤੇ ਕਹਿੰਦੇ ਨੇ ਜਿਹੜਾ ਮਨ ਅਡੋਲ ਕਰ ਲੈਂਦਾ ਨਾ ਉਸ ਪਿਆਰ ਨੂੰ ਉਹ ਮੰਨ ਸਕਦਾ ਰੱਬ ਦੇ ਪਿਆਰ ਨੂੰ ਉਹ ਮੰਨ ਸਕਦਾ ਹੈ ਜਿਹੜਾ ਮਨ ਅਡੋਲ ਕਰਕੇ ਨਾਮ ਦਾ ਰਸ ਮੰਨਣਾ ਸਿੱਖ ਜਾਂਦਾ ਹੈ ਰੱਬ ਦਾ ਪਿਆਰ ਵੀ ਉਹੀ ਮੰਨਦਾ ਹੈ ਇਹ ਕਹਿ ਰਹੇ ਜਿਹੜਾ ਨਾਮ ਦੇ ਰਸ ਨਾਲ ਮਨ ਅਡੋਲ ਕਰਕੇ ਕਰ ਲੈਂਦਾ ਹੈ ਨਾ ਤੇ ਕਹਿੰਦੇ ਨੇ ਰੱਬ ਦਾ ਪਿਆਰ ਉਹ ਮੰਨ ਸਕਦਾ ਹੈ ਆਤਮ ਰਸ ਕਿਵੇਂ ਬਣਦਾ ਹੈ ਕਹਿਣਾ ਚਾਹੀਦਾ ਹੈ ਸਹਿਜ ਕਿਵੇਂ ਬਣਦਾ ਹੈ ਆਤਮ ਰਸ ਨਾਲ ਨਾਮ ਦੇ ਰਸ ਨਾਲ ਸਹਿਜ ਮਿਲਦਾ ਹੈ ਨਾਮ ਦੇ ਰਸ ਨਾਲ ਮਨ ਅਡੋਲ ਹੋ ਜਾਂਦਾ ਹੈ ਤੇ ਜਦੋਂ ਮਨ ਅਡੋਲ ਹੋ ਜਾਂਦਾ ਹੈ ਫਿਰ ਰੱਬ ਦਾ ਪਿਆਰ ਉਦੋਂ ਮਾਣੀਦਾ ਹੈ ਰੱਬ ਦਾ ਪਿਆਰ ਫਿਰ ਦਿਸਦਾ ਹੈ ਜਿਵੇਂ ਐਕਚੁਅਲੀ ਆਪਾਂ ਬੰਦਿਆਂ ਚ ਪਿਆਰ ਮਹਿਸੂਸ ਕਰਦੇ ਹਾਂ ਇੱਕ ਦੂਜੇ ਵਿਚ ਇਸੇ ਤਰ੍ਹਾਂ ਰੱਬ ਦਾ ਪਿਆਰ ਮਹਿਸੂਸ ਕਰ ਸਕੀਦਾ ਜਦੋਂ ਮਨ ਅਡੋਲ ਹੋਵੇ ਤੇ ਮਨ ਅਡੋਲ ਹੁੰਦਾ ਆਤਮ ਰਸ ਨਾਲ ਨਾਮ ਬਾਣੀ ਨਾਲ ਆਖਿਆ ਫਿਰ ਇੱਥੇ ਕਿ ਆਤਮ ਰਸ ਜਹ ਜਾਣਿਆ ਜਿਸਨੇ ਨਾਮ ਦਾ ਰਸ ਜਾਣਿਆ ਆਤਮਕ ਰਸ ਜਾਣਿਆ ਉਹੀ ਈਸ਼ਵਰ ਦੇ ਪਿਆਰ ਦੇ ਰੰਗ ਨੂੰ ਮਾਣ ਸਕਦਾ ਈਸ਼ਵਰ ਦੇ ਪਿਆਰ ਨੂੰ ਵੀ ਉਹੀ ਮਾਣ ਸਕਦਾ ਹੈ ਸਹਿਜ ਅਵਸਥਾ ਪਾ ਕੇ ਹਾਂਜੀ ਨਾਨਕ ਤਨ 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 ਜਨ ਤੇ ਜਿਹੜਾ ਰੱਬ ਦਾ ਪਿਆਰ ਮਾਨਣ ਸਿੱਖ ਜਾਏ ਨਾ ਕਹਿੰਦੇ ਨੇ ਉਹ ਤਨ ਹੈ ਤਨ ਹੈ ਤਨ ਉਸ ਤੋਂ ਕੁਰਬਾਨ ਜਾਈਏ ਕੁਰਬਾਨ ਜਾਈਏ ਕੁਰਬਾਨ ਜਾਈਏ ਸਦਕੇ ਜਾਈਏ ਬਲਿਹਾਰੇ ਜਾਈਏ ਨਾਨਕ ਤਨ ਤਨ ਜਨ ਉਹ ਸੇਵਕ ਤੇ ਤਨਤਾ ਦੇ ਯੋਗ ਹੈ ਆਏ ਤੇ ਪ੍ਰਵਾਨ ਬਈ ਆਇਆ ਉਹਨਾਂ ਦਾ ਹੀ ਸਫਲਾ ਪ੍ਰਵਾਨ ਦਰਗਾਹ ਚ ਪ੍ਰਵਾਨ ਹੋਣਾ ਉਹੀ ਦਰਗਾਹ ਚ ਪ੍ਰਵਾਨ ਹੁੰਦੇ ਨੇ ਭਾਵ ਆਇਆ ਇਸ ਸੰਸਾਰ ਚ ਆਇਆ ਉਹਨਾਂ ਦਾ ਹੀ ਸਫਲਾ ਹੁੰਦਾ ਆਏ ਕਿੱਥੇ ਆਏ ਸੰਸਾਰ ਵਿਚ ਆਏ ਤੇ ਉਹ ਪ੍ਰਵਾਨ ਸਫਲੇ ਉਹਨਾਂ ਦਾ ਹੀ ਜਨਮ ਲਿਆ ਸੰਸਾਰ ਵਿਚ ਸਫਲ ਆਏ ਕਿੰਨਾ ਦਾ ਜਿਨ੍ਹਾਂ ਨੇ ਮਨ ਅਡੋਲ ਕਰਕੇ ਰੱਬ ਦੇ ਪਿਆਰ ਨੂੰ ਮੰਨਿਆ
ਪੌੜੀ ਆਇਆ ਸਫਲ ਤਾਂ ਹੂੰ ਕੋ ਗਨੀਏ ਜਾਸ ਰਸਨ ਹਰੀ ਹਰੀ ਜਸ ਭੰਨੀਏ
ਤੁਸੀਂ ਵੇਖਿਆ ਕਿ ਜਿਹੜਾ ਖਿਆਲ ਸ਼ਲੋਕ ਚ ਹੈ ਉਹ ਹੀ ਅੱਗੇ ਫਿਰ ਚੱਲਦਾ ਹੈ ਪੌੜੀ ਚ ਵੀ ਆਇਆ ਸਫਲ ਤਾਂ ਹੂੰ ਕੋ ਗਨੀਏ ਭਾਈ ਉਸੇ ਬੰਦੇ ਦਾ ਸੰਸਾਰ ਵਿਚ ਆਉਣਾ ਸਫਲਾ ਆਇਆ ਸਫਲ ਤਾਂ ਹੂੰ ਕੋ ਗਨੀਏ ਜਾਸ ਰਸਨ ਹਰੀ ਹਰੀ ਜਸ ਭੰਨੀਏ ਜਾਸ ਕਹਿੰਦੇ ਨੇ ਜਿਸ ਦੀ ਜਿਸ ਬੰਦੇ ਦੀ ਜਾਸ ਜਿਸ ਦੀ ਜਿਸ ਬੰਦੇ ਦੀ ਰਸਨ ਰਸਨ ਹਰ ਹਰ ਹਰੀ ਹਰੀ ਰੱਬ ਰੱਬ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਭਨੀਏ ਆਖਦੀ ਹੈ ਭਨੀਏ ਉਚਾਰਨਾ ਆਖਣਾ ਤੋ ਸਫਲਤਾ ਹੂੰ ਕੋ ਆਇਆ ਸਫਲਤਾ ਹੂੰ ਕੋ ਗਨੀਏ ਸੰਸਾਰ ਚ ਆਇਆ ਸਫਲਾ ਉਹੀ ਜਿਸ ਦੀ ਜ਼ਬਾਨ ਤੋਂ ਹਮੇਸ਼ਾ ਹਰੀ ਦਾ ਜਸ ਨਿਕਲੇ ਜਿਸ ਦੀ ਜ਼ਬਾਨ ਹਮੇਸ਼ਾ ਹਰੀ 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 ਆਖੇ ਹਾਂਜੀ
ਆਏ ਬਸੈ ਸਾਧੂ ਕਹਿ ਸੰਗੇ ਆਂਦਿਨ ਨਾਮ ਧਿਆਵੈ ਰੰਗੇ
ਆਏ ਬਸੈ ਸਾਧੂ ਕਹਿ ਸੰਗ ਐਸੇ ਜੀਵ ਨੇ ਨਾ ਸੰਸਾਰ ਚ ਆ ਕੇ ਗੁਰੂ ਦਾ ਸੰਗ ਕਰਦੇ ਨੇ ਬਸੈ ਸਾਧੂ ਕਹਿ ਸੰਗੇ ਸਾਧੂ ਗੁਰੂ ਲਈ ਆਇਆ ਐਸੇ ਬੰਦੇ ਆ ਕੇ ਗੁਰੂ ਦੇ ਲੜ ਲੱਗਦੇ ਨੇ ਤੇ ਗੁਰੂ ਦਾ ਸੰਗ ਕਰਦੇ ਨੇ ਆਏ ਬਸੇ ਸਾਧੂ ਕਹਿ ਸੰਗੇ ਹਾਂਜੀ
ਅੰਨ ਦਿਨ ਨਾਮ ਧਿਆਵੈ ਰੰਗੇ
ਅੰਨ ਦਿਨ ਹਰ ਰੋਜ਼ ਅੰਨ ਦਿਨ ਦਿਨ ਦਿਹਾੜਾ ਹਰ ਰੋਜ਼ ਹਰ ਹਰ ਨਵੇਂ ਦਿਨ ਅੰਨ ਦਾ ਮਤਲਬ ਹੁੰਦਾ ਹੈ ਅੰਨ ਹੋਰ 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 ਦਿਨ ਹਰ ਨਵੇਂ ਦਿਨ ਅੰਨ ਦਿਨ ਨਾਮ ਧਿਆਵੈ ਨਾਮ ਜਪਦੇ ਨੇ ਧਿਆਉਂਦੇ ਨੇ ਰੰਗੇ ਪਿਆਰ ਨਾਲ ਰੰਗੇ ਦਾ ਮਤਲਬ ਪਿਆਰ ਨਾਲ ਪਿਆਰ ਸਹਿਤ ਹਰ ਰੋਜ਼ ਉਹ ਨਾਮ ਇਸ ਤਰ੍ਹਾਂ ਜਪਦੇ ਨੇ ਪਰਮੇਸ਼ਰ ਦਾ ਰਸਨਾ ਦੁਆਰਾ
ਆਵਤ ਸੋ ਜਨ ਨਾ ਮੈਂ ਰਾਤਾ ਜਾਂ ਕੋ ਦਿਆ ਪਿਆਵੀ ਦਾਤਾ
ਆਵਤ ਸੋ ਜਨ ਨਾ ਮੈਂ ਰਾਤਾ ਆਵਤ ਸੋ ਜਨ ਆਇਆ ਉਸਦਾ ਪ੍ਰਵਾਨ ਉਸ ਸੇਵਕ ਦਾ ਆਇਆ ਪ੍ਰਵਾਨ ਜੋ ਨਾ ਮੈਂ ਰਾਤਾ ਜਿਹੜਾ ਨਾਮ ਦੇ ਰਸ ਵਿਚ ਭਿੱਜ ਗਿਆ ਨਾਮ ਦੇ ਰੰਗ ਵਿਚ ਭਿੱਜ ਗਿਆ ਹਾਂਜੀ
ਜਾਂ ਕੋ ਦਿਆ ਮਿਆ ਵਿਦਾਤਾ
ਤੇ ਨਾਮ ਦੇ ਰਸ ਵਿਚ ਉਹੀ ਭਿੱਜਦਾ ਹੈ ਜਾਂ ਕੋ ਦਇਆ ਮਿਆ ਵਿਦਾਤਾ ਦਇਆ ਤੇ ਸਮਝੀ ਦਇਆ ਤੇ ਮਾਇਆ ਕੀ ਹੁੰਦੀ ਹੈ ਜਿਸ ਤੇ ਪ੍ਰਭੂ ਦੀ ਦਇਆ ਤੇ ਮਿਹਰ ਹੋ ਜਾਵੇ ਵਿਦਾਤਿਆ ਹਾਂਜੀ
ਏਕੈ ਆਵਨ ਫਿਰ ਜੋ ਨਾ ਆਇਆ
ਇੱਕ ਆਵਨ ਫਿਰ ਜੋ ਨਾ ਆਇਆ ਇੱਕ ਆਵਨ ਉਹਦਾ ਜਨਮ ਇੱਕੋ ਵਾਰੀ ਹੁੰਦਾ ਇੱਕੋ ਵਾਰੀ ਉਹ ਹੁੰਦਾ ਸੰਸਾਰ ਵਿਚ ਬਾਰ ਬਾਰ ਨਹੀਂ ਆਉਂਦਾ ਭਾਵ ਉਹ ਜਿਹੜਾ ਜਨਮ ਲੈ ਲਿਆ ਉਸਨੇ ਉਹ ਹੀ ਜਨਮ ਉਹਦੇ ਲਈ ਫਿਰ ਮੁੜ ਕੇ ਉਹਦੇ ਲਈ ਜਨਮ ਨਹੀਂ ਹੁੰਦਾ ਇੱਕ ਆਵਨ ਉਹਦਾ ਸੰਸਾਰ ਵਿਚ ਆਉਣਾ ਇੱਕੋ ਵਾਰੀ ਹੁੰਦਾ ਫਿਰ ਜੋਨ ਨਾ ਆਇਆ ਮੁੜ ਮੁੜ ਕੇ ਉਹ ਜੋਨੀਆਂ ਚ ਨਹੀਂ ਆਉਂਦਾ ਦੁਬਾਰਾ ਜੋਨ ਚ ਨਹੀਂ ਆਉਂਦਾ
ਨਾਨਕ ਹਰਿਕੈ ਦਰਸ ਸਮਾਇਆ
ਕਿਸ ਲਈ ਹੈ ਇਹ ਕਿਹੜਾ ਇੱਕੋ ਵਾਰੀ ਜਨਮ ਚ ਆਉਂਦਾ ਮੁੜ ਮੁੜ ਕੇ ਨਹੀਂ ਆਉਂਦਾ ਉਹ ਬੰਦਾ ਜਿਹਦੇ ਤੇ ਦਇਆ ਮਾਇਆ ਹੋ ਜਾਏ ਵਿਦਾਤੇ ਦੀ ਤੇ ਜੜਾ ਅੰਨ ਦਿਨ ਨਾਮ ਜਪਣ ਲੱਗ ਪਏ ਉਹ ਇੱਕੋ ਵਾਰੀ ਆਉਂਦਾ ਸੰਸਾਰ ਵਿਚ ਮੁੜ ਮੁੜ ਨਹੀਂ ਆਉਂਦਾ ਤੇ ਫਿਰ ਆ ਕੇ ਅੱਗੇ ਆਖਦੇ ਨੇ ਨਾਨਕ ਹਰਿਕੈ ਦਰਸ ਸਮਾਇਆ ਉਹਦੀ ਸੁਰਤ ਹਰੀ ਦੇ ਦਰਸ਼ਨਾਂ ਵਿਚ ਖੁੱਬੀ ਰਹਿੰਦੀ ਹੈ ਸਮਾਇਆ ਸੁਰਤ ਜੋੜਨੀ ਕਈ ਵਾਰੀ ਦੱਸਿਆ ਤੁਹਾਨੂੰ ਸਮਾਏ ਦਾ ਅਰਥ ਸੁਰਤ ਜੋੜਨੀ ਕਾਹਦੇ ਚ ਸੁਰਤ ਜੁੜਦੀ ਏ ਤੋ ਕਹਿੰਦੇ ਨੇ ਦਰਸ਼ ਦਰਸ਼ਨਾਂ ਵਿਚ ਦਰਸ ਸੱਸੇ ਨੂੰ ਸਿਆਰੀ ਦਰਸ਼ਨਾਂ ਵਿਚ ਪ੍ਰਭੂ ਦੇ ਦਰਸ਼ਨਾਂ ਵਿਚ ਉਹਦੀ ਸੁਰਤ ਜੁੜੀ ਰਹਿੰਦੀ ਏ ਹਾਂਜੀ ਉੱਥੇ ਵੀ ਸ਼ਲੋਕ ਚ ਵੀ ਦੇਖੋ ਪੌੜੀ ਚ ਵੀ ਹੈਗਾ ਪਹਿਲਾ ਅੱਖਰ ਜੋ ਤੁਸੀਂ ਆਖ ਰਹੇ ਹੋ ਵੀ ਐੜਾ ਆਇਆ ਕਿਉਂ ਨੀ ਲਿਖਿਆ ਹੈ ਇੰਜ ਸੋਚ ਰਹੇ ਸੀ ਜਿਵੇਂ ਪਹਿਲਾਂ ਆਇਆ ਸੀ ਲੱਲਾ ਲਪਟ ਰਹੇ ਇਹ ਤੇ ਕਵਿਤਾ ਤੇ ਢੰਗ ਨੇ ਜਿਸ ਤਰ੍ਹਾਂ ਮਾਲਕ ਨੂੰ ਮਨਜ਼ੂਰ ਜਿਸ ਤਰ੍ਹਾਂ ਸਤਿਗੁਰਾਂ ਨੂੰ ਪਾਇਆ ਉਸ ਤਰ੍ਹਾਂ ਲਿਖਿਆ ਉਹਨਾਂ ਲੇਕਿਨ ਪਹਿਲਾ ਅੱਖਰ ਉਹੀ ਐੜੇ ਤੇ ਹੀ ਹੈ ਹੁਣ ਦੇਖੋ ਕੋਈ ਕ੍ਰੋਨਿਕਲ ਆਰਡਰ ਨਹੀਂ ਹੈ ਔਰ ਤੁਸੀਂ ਵੇਖੋਗੇ ਕਈ ਰਿਪੀਟ ਹੋਣਗੇ ਵਿੱਚੋਂ ਅੱਖਰ ਤੋ ਮੈਂ ਵੇਖ ਰਿਹਾ ਸਾਂ ਇੱਕ ਪੋਥੀ ਉਹਦੇ ਚ ਲਿਖਿਆ ਸੀ ਕਿ ਉਹਨਾਂ ਨੇ ਸੰਸਕ੍ਰਿਤ ਦੀ 35 ਦੇ ਵਿਚ ਹੋਰ ਅੱਖਰ ਰਲਾ ਕੇ ਤੇ ਮਿਲਾ ਕੇ ਆਖਿਆ ਜੀ ਇਹ ਸੰਸਕ੍ਰਿਤ ਦੇ ਅਲਫਾਬੈਟ ਦੇ ਹਿਸਾਬ ਨਾਲ ਉਪਦੇਸ਼ ਹੈ। ਬੇਸ਼ੱਕ ਪੰਜਾਬੀ ਅੱਖਰ ਬਣਾ ਦਿੱਤੇ ਨੇ ਲੇਕਿਨ ਹੈ ਸੰਸਕ੍ਰਿਤ ਦੀ। ਮੈਂ ਵੇਖਦਾ ਕੋਈ ਸੰਸਕ੍ਰਿਤ ਬਣ ਗਈ ਐਵੇਂ ਗਿਣਤੀ ਉਹਨਾਂ ਨੇ ਪੁੰਜਾ ਪੂਰੀ ਕੀਤੀ। ਸਤਿਗੁਰਾਂ ਨੇ ਤੇ ਰੈਂਡਮ ਲਏ ਨੇ ਲਫ਼ਜ਼ ਵਿਚੋਂ ਜੋ ਉਹਨਾਂ ਨੂੰ ਪਾਇਆ ਉਸ ਤੇ ਲੈ ਕੇ ਉਪਦੇਸ਼ ਦਿੱਤਾ। ਸ਼ਲੋਕ ਹਾਂਜੀ
ਸ਼ਲੋਕ ਯੋਸ ਜਪਤ ਮਨ ਹੋਏ ਅਨੰਦ ਪਿੰਸੇ ਦੂਜਾ ਪਾਉ ਦੁਖ ਦਰ ਤ੍ਰਿਸ਼ਨਾ ਬੁਝੇ ਨਾਨਕ ਨਾਮ ਸਮਾਉ।
ਹਾਂਜੀ ਚਲੋ ਯਾਸ ਜਪਤ ਮਨ ਹੋਏ ਆਨੰਦ ਬਿਨਸੈ ਦੂਜਾ ਭਾਉ ਦੁਖ ਦਰਦ ਤ੍ਰਿਸ਼ਨਾ ਬੁਝੈ ਨਾਨਕ ਨਾਮੈ ਸਮਾਉ। ਯਾਸ ਜਪਤ ਯਈਆ ਬੇਸ਼ਕ ਯਈਆ ਹੈ ਤੇ ਅਰਥ ਇਸ ਦਾ ਜੱਜੇ ਦਾ ਹੀ। ਯਾਸ ਜਪਤ ਤੋਂ ਭਾਵ ਹੈ ਜਾਸ ਜਸ ਪ੍ਰਭੂ ਦਾ ਜਸ ਜਪਦਿਆਂ ਪ੍ਰਭੂ ਦਾ ਜਸ ਕਰਦਿਆਂ। ਯਾਸ ਦਾ ਮਤਲਬ ਕੀ ਹੈ ਜਸ। ਯਾਸ ਜਪਤ ਜਸ ਕਰਦਿਆਂ ਮਨ ਹੋਏ ਆਨੰਦ। ਜਦੋਂ ਵੀ ਕੋਈ ਪ੍ਰਭੂ ਦਾ ਜਸ ਪ੍ਰਭੂ ਦੀ ਮਹਿਮਾ ਉਚਾਰੇ ਤਾਂ ਹਿਰਦੇ ਚ ਆਨੰਦ ਪੈਦਾ ਹੁੰਦਾ ਹੈ। ਯਾਸ ਜਪਤ ਮਨ ਹੋਏ ਆਨੰਦ। ਜਦੋਂ ਵੀ ਕੋਈ ਪ੍ਰਭੂ ਦਾ ਜਸ ਕਰਦਾ ਹੈ ਪ੍ਰਭੂ ਦੀ ਮਹਿਮਾ ਕਰਦਾ ਹੈ ਪ੍ਰਭੂ ਦੀ ਉਸਤਤੀ ਕਰਦਾ ਹੈ ਮਨ ਦੇ ਅੰਦਰ ਰੱਬੀ ਆਨੰਦ ਪੈਦਾ ਹੁੰਦਾ ਹੈ। ਬਿਨ ਸਹਿ ਦੂਜਾ ਪਾਓ ਦੂਜਾ ਪਾਓ ਪ੍ਰਭੂ ਤੋਂ ਇਲਾਵਾ ਹੋਰ ਵੱਲ ਪਿਆਰ। ਜਿੰਨਾ ਚਿਰ ਬੰਦਾ ਜਪ ਵਿੱਚ ਲੱਗਦਾ ਹੈ ਉਹ ਰੱਬੀ ਆਨੰਦ ਪੈਦਾ ਹੁੰਦਾ ਹੈ ਤੇ ਦੂਜੇ ਪਾਸਿਓਂ ਪਿਆਰ ਘਟਦਾ ਹੈ ਬਿਨ ਸਜਾਂਦਾ ਹੈ। ਬਿਨ ਸਹਿ ਦੂਜਾ ਪਾਓ ਦੂਜੀ ਕੀ ਹੈ ਮਾਇਆ। ਬਿਨ ਸਹਿ ਦੂਜਾ ਪਾਓ ਜਿਵੇਂ ਜਿਵੇਂ ਬੰਦਾ ਜਪਦਾ ਹੈ ਰੱਬੀ ਆਨੰਦ ਪੈਦਾ ਹੁੰਦਾ ਹੈ ਮਾਇਆ ਵੱਲੋਂ ਪਿਆਰ ਹਟਦਾ ਜਾਂਦਾ ਹੈ ਔਰ ਇੱਕ ਦਿਨ ਹਟ ਜਾਂਦਾ ਹੈ ਬਿਲਕੁਲ ਹਟ ਜਾਂਦਾ ਹੈ। ਜਿਵੇਂ ਜਿਵੇਂ ਰੱਬੀ ਆਨੰਦ ਵੱਧਦਾ ਤੁਰਦਾ ਜਾਂਦਾ ਹੈ ਅੰਦਰ ਉਵੇਂ ਉਵੇਂ ਮਾਇਆ ਦਾ ਰਸ ਘਟਦਾ ਜਾਂਦਾ ਹੈ ਔਰ ਇੱਕ ਦਿਨ ਮਾਇਆ ਬਿਨਸ ਜਾਂਦੀ ਹੈ। ਤੋ ਯਾਸ ਜਪਤ ਮਨ ਹੋਏ ਆਨੰਦ ਬਿਨਸ ਹੈ ਦੂਜਾ ਭਾਵ ਦੁੱਖ ਦਰਦ ਤ੍ਰਿਸ਼ਨਾ ਬੁਝੈ ਨਾਨਕ ਨਾਮ ਸਮਾਉ। ਤੋ ਕਹਿੰਦੇ ਨੇ ਦੁੱਖ ਦਰਦ ਤ੍ਰਿਸ਼ਨਾ ਬੁਝੈ। ਦੁੱਖ ਦਰਦ ਵੇਖੋਗੇ ਜੋੜੇ ਨੇ ਤ੍ਰਿਸ਼ਨਾ ਨਾਲ ਭਾਵ ਤ੍ਰਿਸ਼ਨਾ ਤੋਂ ਪੈਦਾ ਹੋਇਆ ਦੁੱਖ ਦਰਦ। ਤ੍ਰਿਸ਼ਨਾ ਦੁੱਖ ਤੇ ਦਰਦ ਨੂੰ ਜਨਮ ਦਿੰਦੀ ਹੈ। ਤ੍ਰਿਸ਼ਨਾ ਕੀ ਹੈ ਲਾਲਚ। ਤ੍ਰਿਸ਼ਨਾ ਸਦਾ ਦੁੱਖ ਤੇ ਦਰਦ ਨੂੰ ਜਨਮ ਦਿੰਦੀ ਹੈ। ਤੋ ਕਹਿੰਦੇ ਨੇ ਜਿਵੇਂ ਦੁੱਖ ਦਰਦ ਤ੍ਰਿਸ਼ਨਾ ਬੁਝੈ ਜਿਵੇਂ ਜਿਵੇਂ ਦੂਜਾ ਭਾਉ ਘਟਦਾ ਹੈ ਨਾ ਤਿਵੇਂ ਤਿਵੇਂ ਦੁੱਖ ਦਰਦ ਤ੍ਰਿਸ਼ਨਾ ਬੁਝੈ। ਜੋ ਤ੍ਰਿਸ਼ਨਾ ਕਰਕੇ ਦੁੱਖ ਤੇ ਦਰਦ ਖੜੇ ਹੁੰਦੇ ਨੇ ਨਾ ਉਹ ਵੀ ਘਟਦੇ ਜਾਂਦੇ ਨੇ। ਦੂਜੇ ਪਾਸੇ ਪਿਆਰ ਮਾਇਆ ਵੱਲ ਪਿਆਰ ਘਟਦਾ ਹੈ ਤ੍ਰਿਸ਼ਨਾ ਘਟਦੀ ਏ ਤਾਂ ਦੁੱਖ ਦਰਦ ਵੀ ਘਟਦੇ ਨੇ। ਨਾਨਕ ਨਾਮ ਸਮਾਉ ਨਾਮ ਨਾਮ ਵਿੱਚ ਸਮਾਉ ਸੁਰਤ ਜੋੜਨੀ। ਤੋ ਜਿਵੇਂ ਜਿਵੇਂ ਬੰਦਾ ਨਾਮ ਵਿੱਚ ਸੁਰਤ ਜੋੜਦਾ ਹੈ ਦੁੱਖ ਦਰਦ ਜੋ ਤ੍ਰਿਸ਼ਨਾ ਕਰਕੇ ਖੜੇ ਹੁੰਦੇ ਨੇ ਆਮ ਤੌਰ ਤੇ ਉਹ ਬੁੱਝਦੇ ਨੇ ਉਹ ਮਿਟ ਜਾਂਦੇ ਨੇ।
ਪੌੜੀ ਯਈਆ ਜਾਰੋ ਦੁਰਮਤ ਦੋਹੂੰ
ਜਾਰੋ ਇੱਥੇ ਨਾ ਉਪਦੇਸ਼ ਹੈ ਇਸ ਨੂੰ ਜਾਰੋ ਜਾਰੋ ਨਹੀਂ ਆਖਾਂਗੇ ਜਾਰੋ ਉਪਦੇਸ਼ ਹੈ ਜਲਾ ਦਿਓ। ਹਾਂਜੀ
ਯਈਆ ਜਾਰੋ ਦੁਰਮਤ ਦੋਹੂੰ
ਦੁਰਮਤ ਦੋਊ
ਦੁਰਮਤ ਦੋਹੂੰ
ਦੋਊ
ਦੋਊ
ਹਾਂਜੀ
ਤਿਸੈ ਤਿਆਗ ਸੁਖ ਸਹਿਜੇ ਸੋਹੂੰ
ਸੋਊ
ਸੋ ਯਯਾ ਜਾਏ ਪਰਹੋਂ ਸੰ ਸਰਨਾ ਜੇ ਆਸਰ ਇਆਂ ਪੌਜਲ ਤਰਨਾ ਯਯਾ ਜਨਮੇ ਨਾ ਆਵੇ ਸੋ ਏਕ ਨਾਮ ਲੈ ਮਨੇ ਪਰੋ ਯਯਾ ਜਨਮ ਨਾ ਹਾਰੀਏ ਗੁਰਪੂਰੇ ਕੀ ਟੇਕ ਨਾਨਕ ਤੇ ਸੁਖ ਪਾਇਆ ਤਾਂ ਕੇ ਯਰ ਏਕ
ਬਹੁਤ ਪੌੜੀ ਪੌੜੀ ਯਯਾ ਜਾਰੋ ਦੁਰਮਤ ਦੋ ਤਿਸੈ ਤਿਆਗ ਸੁਖ ਸਹਿਜੇ ਸੋ ਯਯਾ ਜਾਏ ਪਰੋ ਸੰਤ ਸ਼ਰਨਾ ਜੈ ਅਸਰ ਇਆਂ ਪਵਜਲ ਤਰਨਾ ਜੈ ਆਸਰ ਇਆ ਪਵਜਲ ਤਰਨਾ ਯਯਾ ਜਨਮੈ ਨਾ ਆਵੈ ਸੋ ਏਕ ਨਾਮ ਲੇ ਮਨੈ ਪਰੋ ਯਯਾ ਜਨਮ ਨਾ ਹਾਰੀਐ ਗੁਰਪੂਰੇ ਕੀ ਟੇਕ ਨਾਨਕ ਤੇ ਸੁਖ ਪਾਇਆ ਜਾਂ ਕੈ ਹੀਰੈ ਏਕ ਤੋ ਪਹਿਲੀ ਦੁੱਖ ਹੈ ਯਯਾ ਜਾਰੋ ਦੁਰਮਤ ਦੋ ਯਯਾ ਯਯੇ ਤੋਂ ਤੋ ਭਾਵ ਹੈ ਜੱਜਾ ਯਯੇ ਤੋਂ ਭਾਵ ਕੀ ਹੈ ਜੱਜਾ ਹੈ ਪਹਿਲਾ ਅੱਖਰ ਲਿਆ ਯਯਾ ਤੇ ਉਪਦੇਸ਼ ਹੈ ਜਾਰੋ ਜੱਜੇ ਤੋਂ ਯਯਾ ਜੱਜਾ ਤਕਰੀਬਨ ਰਲਦੇ ਨੇ ਪ੍ਰੋਨਾਸੀਏਸ਼ਨ ਤੋ ਯਯਾ ਯਾਰੋ ਤੇ ਕਹਿ ਨਹੀਂ ਸਕਦੇ ਜਲਾਓ ਕਹਿਣਾ ਹੈ ਤੋ ਜਾਰੋ ਜਾਰੋ ਦੁਰਮਤ ਦੋ ਦੁਰਮਤ ਕੀ ਹੈ ਪੈੜੀ ਮਤ ਦੋ ਕੀ ਹੈ ਦੁਵੈਸ਼ ਦੂਜਾਪਨ ਤੇ ਦੂਜਾਪਨ ਦੁਵੈਸ਼ ਕਿਸ ਨੂੰ ਆਖਦੇ ਨੇ ਮੇਰ ਤੇਰ ਤੋ ਕਹਿੰਦੇ ਨੇ ਮੇਰ ਤੇਰੇ ਪੈੜੀ ਮਤ ਹੈ ਇਸ ਨੂੰ ਦੂਰ ਕਰੋ ਜੱਜੇ ਤੋਂ ਕੀ ਉਪਦੇਸ਼ ਜਾਂਦੇ ਨੇ ਜਲਾ ਦਿਓ ਜਾਰੋ ਜਲਾ ਦਿਓ ਖਤਮ ਕਰ ਦਿਓ ਕੀ ਖਤਮ ਕਰ ਦਿਓ ਤੋ ਕਹਿੰਦੇ ਨੇ ਦੁਵੈਸ਼ ਤੇ ਦੁਵੈਸ਼ ਕੀ ਹੈ ਪੈੜੀ ਮਤ ਹੈ ਦੁਵੈਸ਼ ਬੜੀ ਪੈੜੀ ਮਤ ਹੈ ਮੇਰ ਤੇਰ ਕਰਨੀ ਬੜੀ ਪੈੜੀ ਗੱਲ ਹੈ ਇਹ ਪੈੜੀ ਮਤ ਹੈ ਇਸ ਨੂੰ ਖਤਮ ਕਰ ਦਿਓ ਇਸ ਨੂੰ ਜਲਾ ਦਿਓ ਭਾਵ ਖਤਮ ਕਰ ਦਿਓ ਮੁਕਾ ਦਿਓ ਮੇਰ ਤੇਰ ਮੁਕਾ ਦਿਓ ਆਪਣੇ ਅੰਦਰੋਂ ਕਹਿਣ ਦਾ ਭਾਵ ਹੈ ਦੁਵੈਸ਼ ਮੁਕਾ ਦਿਓ ਮੇਰ ਤੇਰ ਮੁਕਾ ਦਿਓ ਹਾਂਜੀ ਤਿਸੈ ਤਿਆਗ ਸੁਖ ਸਹਿਜੇ ਸੋ ਇਸ ਦੁਵੈਸ਼ ਨੂੰ ਮੁਕਾ ਕੇ ਤਿਆਗ ਕੇ ਸੁਖ ਸਹਿਜੇ ਸੋ ਸਹਿਜ ਦੇ ਸੁਖ ਵਿੱਚ ਟਿਕੋਗੇ ਦੁਵੈਸ਼ ਨੂੰ ਮੇਰ ਤੇਰ ਨੂੰ ਮਿਟਾ ਕੇ ਦੁਵੈਸ਼ ਨੂੰ ਮਿਟਾ ਕੇ ਹੀ ਸਹਿਜ ਦੇ ਸੁਖ ਵਿੱਚ ਬੰਦਾ ਟਿਕ ਸਕਦਾ ਭਾਵ ਜਿੰਨਾ ਚਿਰ ਮੇਰ ਤੇਰ ਹੈ ਉਨਾ ਚਿਰ ਸਹਿਜ ਦਾ ਸੁਖ ਮਿਲ ਨਹੀਂ ਸਕਦਾ ਸਹਿਜ ਪ੍ਰਾਪਤ ਹੀ ਨਹੀਂ ਹੋ ਸਕਦਾ ਸਹਿਜ ਨਾਲ ਹੀ ਸਾਰੀ ਪ੍ਰਾਪਤੀ ਹੈ ਸਹਿਜ ਨਾਲ ਹੀ ਪ੍ਰਭੂ ਦੀ ਪ੍ਰਾਪਤੀ ਹੈ ਤੇ ਕਹਿੰਦੇ ਨੇ ਜਦ ਤੱਕ ਕੋਈ ਮੇਰ ਤੇਰ ਨਹੀਂ ਮਿਟਾਉਂਦਾ ਸਹਿਜ ਪਾ ਨਹੀਂ ਸਕਦਾ ਸਹਿਜ ਪਾ ਨਹੀਂ ਸਕਦਾ ਪ੍ਰਭੂ ਪ੍ਰਾਪਤੀ ਹੋ ਨਹੀਂ ਸਕਦੀ ਤੇ ਸਹਿ ਤਿਆਗ ਮੇਰ ਤੇਰ ਨੂੰ ਛੱਡ ਕੇ ਹੀ ਸੁਖ ਸਹਿਜੇ ਸੋ ਸਹਿਜ ਦੇ ਸੁਖ ਵਿੱਚ ਕੋਈ ਟਿਕ ਸਕਦਾ ਹੈ ਸਹਿਜ ਦੇ ਸੁਖ ਵਿੱਚ ਟਿਕੋਗੇ ਉਦੋਂ ਹੀ ਜਦੋਂ ਮੇਰ ਤੇਰ ਮਿਟਾ ਦੋਗੇ ਸਹਿਜ ਦੇ ਸੁਖ ਵਿੱਚ ਟਿਕਣਾ ਦਾ ਮਤਲਬ ਕੀ ਹੈ ਸਦਾ ਲਈ ਮਨ ਟਿਕ ਜਾਣਾ ਤੇ ਰੱਬੀ ਆਨੰਦ ਮਾਨਣਾ ਉਹੀ ਹੈ ਸਹਿਜ ਦਾ ਸੁਖ ਕੀ ਹੈ ਰੱਬੀ ਆਨੰਦ ਹੈ ਰੱਬੀ ਆਨੰਦ ਵਿੱਚ ਸਦਾ ਟਿਕ ਸਕਦਾ ਹੈ ਬੰਦਾ ਉਦੋਂ ਹੀ ਜਦੋਂ ਮੇਰ ਤੇਰ ਮਿਟਾ ਦੇਵੇ
ਯਯਾ ਜਾਏ ਪਰੋਂ ਸੰਤ ਸਰਨਾ
ਤੇ ਮੇਰ ਤੇਰ ਮਟਾਉਣ ਲਈ ਕਰਨਾ ਕੀ ਪਏਗਾ ਤਾਂ ਫਿਰ ਕਹਿੰਦੇ ਨੇ ਜਾਏ ਪਰੋਂ ਸੰਤ ਸ਼ਰਨਾ ਸੰਤ ਸ਼ਰਨ ਤੋਂ ਸਿਵਾ ਬੰਦਾ ਆਪਣੀ ਮਰਜ਼ੀ ਨਾਲ ਦੁਵੈਸ਼ ਮਿਟਾ ਨਹੀਂ ਸਕਦਾ ਮੇਰ ਤੇਰ ਮਿਟਾ ਨਹੀਂ ਸਕਦਾ ਸੰਤਾਂ ਨੇ ਮੁਕਾ ਲਈ ਹੈ ਉਹ ਦੱਸਣਗੇ ਕਿਵੇਂ ਮੁਕਾਉਣੀ ਹੈ ਤੋ ਯਯਾ ਜਾਏ ਪਰੋਂ ਸੰਤ ਸ਼ਰਨਾ ਜਿਨ੍ਹਾਂ ਨੇ ਮੁਕਾ ਲਈ ਹੈ ਜਿਨ੍ਹਾਂ ਕੋਲ ਤਜਰਬਾ ਹੈ ਮੁਕਾ ਲੈਣ ਦਾ ਉਹਨਾਂ ਦੀ ਸ਼ਰਨੀ ਜਾਓ ਦੱਸਣਗੇ ਕਿਵੇਂ ਮੁਕਾਉਣੀ ਹੈ ਤੋ ਯਯਾ ਜਾਏ ਪਰੋ ਸੰਤ ਸ਼ਰਨਾ ਜੈ ਆਸਰ ਈਆ ਭਵਜਲ ਤਰਨਾ ਜੈ ਆਸਰ ਜਿਨ੍ਹਾਂ ਦੇ ਆਸਰੇ ਨਾਲ ਜਿਸ ਆਸਰੇ ਨਾਲ ਈਆ ਇਹ ਭਵਜਲ ਸੰਸਾਰ ਸਾਗਰ ਤਰਨਾ ਤਰੀਦਾ ਤਰਨਾ ਹੁੰਦਾ ਹੈ ਸੰਤ ਦੇ ਆਸਰੇ ਹੀ ਕੋਈ ਭਵਜਲ ਤਰ ਸਕਦਾ ਹੈ ਉਹੀ ਰਾਹ ਦੱਸਦੇ ਨੇ ਦੁਆਇਸ਼ ਮੁਕਾਣ ਦਾ ਮੇਰ ਤੇਰ ਮੁਕਾਣ ਦਾ ਹਾਂਜੀ
ਯਾ ਜਨਮ ਨਾ ਆਵੇ ਸੋ
ਯਾ ਜਨਮ ਨਾ ਆਵੇ ਸੋ ਹੁਣ ਸੋ ਦਾ ਮਤਲਬ ਹੈ ਉਹ ਮੁੜ ਕੇ ਜਨਮ ਵਿਚ ਨਹੀਂ ਆਉਂਦਾ ਯਾ ਜਨਮ ਨਾ ਆਵੇ ਸੋ ਜਨਮ ਮੰਮੇ ਨੂੰ ਸਿਆਰੀ ਜਨਮ ਵਿਚ ਮੁੜ ਕੇ ਉਹ ਬੰਦਾ ਜਨਮ ਵਿਚ ਨਹੀਂ ਆਉਂਦਾ ਕੌਣ ਕਿਹੜਾ ਬੰਦਾ ਤੂੰ ਕਹਿੰਦੇ ਨੇ ਏਕ ਨਾਮ ਲੈ ਮਨੇ ਪ੍ਰਭੁ ਇੱਕ ਨਾਮ ਪ੍ਰਭੂ ਦਾ ਲੈ ਕੇ ਜਿਸਨੇ ਮਨ ਵਿਚ ਪ੍ਰੋ ਲਿਆ ਮੁੜ ਕੇ ਉਹ ਜਨਮ ਵਿਚ ਨਹੀਂ ਆਉਂਦਾ ਉਹ ਗੇੜ ਚੋਂ ਨਿਕਲ ਜਾਂਦਾ ਏਕ ਨਾਮ ਲੈ ਮਨੇ ਪ੍ਰਭੂ ਹਾਂਜੀ ਪ੍ਰਭੂ ਪ੍ਰੋਤਾ ਹਾਂਜੀ
ਯਈਆ ਜਨਮ ਨਾ ਹਾਰੀਏ ਗੁਰਪੁਰੇ ਕੀ ਟੇਕ
ਯਈਆ ਜਨਮ ਨਾ ਹਾਰੀਏ ਇਹ ਜਨਮਬਾਜ਼ੀ ਹਾਰ ਕੇ ਨਾ ਜਾਈਏ ਜਨਮ ਨਾ ਹਾਰੀਏ ਕਦੋਂ ਗੁਰਪੁਰੇ ਕੀ ਟੇਕ ਟੇਕ ਕੇ ਜਿਹਨੇ ਆਸਰੇ ਨੂੰ ਪੂਰਨ ਗੁਰੂ ਦਾ ਆਸਰਾ ਲਈਏ ਤਾਂ ਫਿਰ ਬਾਈ ਜਨਮਬਾਜ਼ੀ ਹਾਰ ਕੇ ਨਹੀਂ ਜਾਈਦੀ ਨਾਨਕ ਤੇ ਸੁਖ ਪਾਇਆ ਜਾਂ ਕਹਿ ਹੀਰੇ ਇੱਕ ਉਹੀ ਆਤਮਕ ਸੁਖ ਪਾਉਂਦਾ ਹੈ ਉਹੀ ਰੱਬੀ ਸੁਖ ਪਾਉਂਦਾ ਹੈ ਜਾਂ ਕਹਿ ਹੀਰੇ ਇੱਕ ਜਿਸ ਦੇ ਹਿਰਦੇ ਵਿਚ ਇੱਕ ਪਰਮਾਤਮਾ ਵਸਦਾ ਹੈ ਦੁਵੈਸ਼ ਨਹੀਂ ਵਸਦੀ ਮੇਰ ਤੇਰ ਨਹੀਂ ਵਸਦੀ ਬਲਕਿ ਇੱਕ ਪਰਮਾਤਮਾ ਵਸਦਾ ਨਾਨਕ ਤੈ ਸੁਖ ਪਾਇਆ ਰੱਬੀ ਆਨੰਦ ਤਾਂ ਬਾਈ ਉਹੀ ਪਾਉਂਦਾ ਹੈ ਜਿਸ ਦੇ ਹਿਰਦੇ ਵਿਚ ਦੁਵੈਸ਼ ਦੀ ਥਾਂ ਇੱਕ ਪਰਮਾਤਮਾ ਦਾ ਨਾਮ ਵਸੇ
ਸ਼ਲੋਕ ਅੰਤਰ ਮੰਤਨ ਬਸ ਰਹੇ ਈਤ ਊਤ ਕੇ ਮੀਤ ਗੁਰਪੁਰੇ ਉਪਦੇਸਿਆ ਨਾਨਕ ਜਪੀਏ ਨੀਤ ਅੰਤਰ ਮੰਤਨ ਬਸ ਰਹੇ ਈਤ ਊਤ ਕੇ ਮੀਤ
ਅੰਤਰ ਰਾਰੇ ਨੂੰ ਸਿਆਰੀਏ ਨਾਲ ਅੰਤਰ
ਅੰਦਰ
ਅੰਦਰ ਕਿੱਥੇ ਅੰਦਰ ਹਿਰਦੇ ਵਿਚ ਮਨ ਅਤੇ ਤਨ ਤਨ ਦੇ ਵਿਚ ਅੰਤਰ ਮਨ ਤਨ ਤਨ ਔਰ ਮਨ ਮਨ ਨੇ ਵਿਚਾਰ ਮਨ ਕਿਸ ਨੂੰ ਆਖੀਦਾ ਵਿਚਾਰ ਨੂੰ ਵਿਚਾਰਾਂ ਚ ਸਦਾ ਹਿਰਦੇ ਵਿਚ ਵਿਚਾਰਾਂ ਵਿਚ ਸਦਾ ਬਸ ਰਹੇ ਈਤ ਊਤ ਕੇ ਮੀਤ ਮੀਤ ਆਖਦੇ ਨੇ ਮਿੱਤਰ ਨੂੰ ਈਤ ਊਤ ਇੱਥੇ ਉਥੇ ਦਾ ਈਤ ਆ ਸੰਸਾਰ ਦਾ ਊਤ ਅਗਲੇ ਪਰਲੋਕ ਦਾ ਲੋਕ ਪਰਲੋਕ ਦਾ ਮਿੱਤਰ ਕੌਣ ਹੈ ਪ੍ਰਭੂ ਤੋ ਈਤ ਊਤ ਕੇ ਮੀਤ ਕਿਹਦੇ ਲਈ ਆਇਆ ਪ੍ਰਭੂ ਜੀ ਲਈ ਅੰਤਰ ਮਨ ਤਨ ਬਸ ਰਹੇ ਈਤ ਊਤ ਕੇ ਮੀਤ
ਗੁਰਪੁਰੇ ਉਪਦੇਸਿਆ ਨਾਨਕ ਜਪੀਏ ਨੀਤ
ਗੁਰਪੁਰੇ ਉਪਦੇਸਿਆ ਨਾਨਕ ਜਪੀਏ ਨੀਤ ਗੁਰੂ ਨੇ ਪੂਰਨ ਗੁਰੂ ਨੇ ਉਪਦੇਸ਼ਿਆ ਉਪਦੇਸ਼ ਦਿੱਤਾ ਜਪੀਏ ਨੀਤ ਨਿਤ ਅਰਾਧੀਏ ਤੋ ਜਿਸ ਨੂੰ ਪੂਰਨ ਗੁਰੂ ਨੇ ਇਹ ਉਪਦੇਸ਼ ਦਿੱਤਾ ਕਿ ਹਰ ਰੋਜ਼ ਉਸ ਪਰਮਾਤਮਾ ਨੂੰ ਜਪੋ ਉਹਦੇ ਮਨ ਤਨ ਵਿਚ ਇਤ ਉਤ ਦਾ ਮਿੱਤਰ ਪ੍ਰਭੂ ਵਸਿਆ ਰਹਿੰਦਾ ਹੈ ਉਹਦੇ ਮਨ ਵਿਚ ਤਨ ਵਿਚ ਵਸਣਾ ਭਾਵ ਸਦਾ ਸੰਗ ਜਾਣਨਾ ਮਨ ਵਿਚ ਵਿਚਾਰ ਵਿਚ ਰਹਿਣਾ ਤੋ ਪਰਮਾਤਮਾ ਸਦਾ ਅੰਗ ਸੰਗ ਰਹਿੰਦਾ ਉਸ ਬੰਦੇ ਦੇ ਸਦਾ ਤਨ ਮਨ ਵਿਚ ਰਹਿੰਦਾ ਅੰਗ ਸੰਗ ਰਹਿੰਦਾ ਹੈ ਜਿਸ ਨੂੰ ਗੁਰੂ ਉਪਦੇਸ਼ ਜਪਣ ਦਾ ਦੇਂਦਾ ਹੈ ਗੁਰਪੁਰੇ ਉਪਦੇਸ਼ਿਆ ਜਿਸ ਜੀਵ ਨੂੰ ਪੂਰਨ ਗੁਰੂ ਨੇ ਉਪਦੇਸ਼ ਦਿੱਤਾ ਕਾਹਦਾ ਜਪੀਏ ਨੀਤ ਨਿਤ ਜਪਣ ਦਾ ਉਹਦੇ ਅੰਗ ਸੰਗ ਰਹਿੰਦਾ ਪਰਮਾਤਮਾ ਪਰਮਾਤਮਾ ਈਤ ਊਤ ਕੇ ਮੀਤ ਇੱਥੇ ਇਸ ਸੰਸਾਰ ਦਾ ਤੇ ਪਰਲੋਕ ਦਾ, ਇਸ ਲੋਕ ਦਾ ਤੇ ਪਰਲੋਕ ਦਾ ਮਿੱਤਰ ਭਾਵ ਪਰਮਾਤਮਾ। ਹਾਂਜੀ,
ਗੁਰਪੂਰੇ ਉਪਦੇਸ਼ਿਆ ਨਾਨਕ ਜਪੀਏ ਨੀਤ।
ਹਾਂਜੀ, ਇਹ ਕੀਤਾ ਨਾਮ
ਜਿਸ ਔਰ ਅੰਦਿਨ ਸਿਮਰੋ ਤਾਸ ਕੋ ਜੋ ਅੰਤ ਸਹਾਈ ਹੋਏ, ਇਹ ਬਿਖਿਆ ਦਿਨ ਚਾਰ ਛੇ ਛਾੜ ਚੱਲਿਓ ਸਭ ਕੋਏ, ਕਾਕੋ ਮਾਤ ਪਿਤਾ ਸੁਤ ਤੀਆ ਗ੍ਰਹਿ ਬਨਤਾ ਕੁਛ ਸੰਗ ਨ ਲੀਆ, ਐਸੀ ਸੰਚ ਜੋ ਬਿਨਸਤ ਨਾਹੀ ਪਤ ਸੇ ਤੀ ਆਪਣੇ ਘਰ ਜਾਹੀ
ਘਰ ਜਾਹੀ
ਘਰ ਜਾਹੀ ਸਾਧ ਸੰਗ ਕਲ ਕੀਰਤਨ ਗਾਇਆ
ਕਲੀ ਕੀਰਤਨ
ਸਾਧ ਸੰਗ ਕਲੀ ਕੀਰਤਨ ਗਾਇਆ ਨਾਨਕ ਦੇਤੇ ਬਹੁ ਨਾ ਆਇਆ।
ਹਾਂਜੀ,
ਅੰਦਿਨ ਸਿਮਰੋ ਤਾਸ ਕੋ ਜੋ ਜੋ ਅੰਤ ਅੰਤ ਸਹਾਈ ਹੋਏ
ਅੰਤ ਸਹਾਈ ਹੋਏ ਆਸਿਆਰੀ ਲਾ ਵਾਂਗੂ ਹੀ ਬੋਲੇਗੀ। ਅੰਦਿਨ ਸਿਮਰੋ ਤਾਸ ਕੋ ਜੋ ਅੰਤ ਸਹਾਈ ਹੋਏ, ਅੰਨ ਦਿਨ ਹਰ ਰੋਜ਼ ਸਿਮਰੋ ਚੇਤੇ ਕਰੋ ਤਾਸ ਕਹੋ ਤਿਸ ਪ੍ਰਭੂ ਨੂੰ ਜੋ ਅੰਤ ਸਹਾਈ ਹੋਏ, ਜੋ ਅੰਤ ਵੇਲੇ ਜੀਵ ਦੇ ਸਹਾਈ ਹੁੰਦਾ ਹੈ, ਚੇਤੇ ਕਰਨ ਵਾਲੇ ਦੇ ਪਰਮਾਤਮਾ ਅੰਤ ਵੇਲੇ ਸਹਾਈ ਹੁੰਦਾ ਹੈ। ਇਸ ਕਰਕੇ ਕਹਿੰਦੇ ਨੇ ਰੋਜ਼ ਜਪਿਆ ਕਰੋ, ਜਪਣ ਵਾਲੇ ਦੇ ਅੰਤ ਸਮੇਂ ਪਰਮਾਤਮਾ ਸਹਾਈ ਹੁੰਦਾ ਹੈ। ਤੋ ਕਹਿੰਦੇ ਨੇ ਇਸ ਕਰਕੇ ਹੈ ਬਾਈ ਅੰਨ ਦਿਨ ਸਿਮਰੋ ਤਾਸ ਕਹੋ, ਇਸ ਕਰਕੇ ਉਸ ਨੂੰ ਹਰ ਰੋਜ਼ ਸਿਮਰਿਆ ਕਰੋ ਤਾਂ ਜੋ ਉਹ ਅੰਤ ਸਹਾਈ ਹੋਏ, ਤਾਂ ਕਿ ਤੁਹਾਡੇ ਅੰਤ ਵੇਲੇ ਵੀ ਉਹ ਸਹਾਈ ਹੋਵੇ। ਹਾਂਜੀ,
ਇਹ ਬਿਖਿਆ ਦਿਨ ਚਾਰ ਛੇ ਛੱਡ ਚੱਲਿਓ ਸਭ ਕੋਏ।
ਤੋ ਕਹਿੰਦੇ ਨੇ ਉਸ ਨੂੰ ਅੰਨ ਦਿਨ ਸਿਮਰੋ, ਚਿੱਤ ਵਿਚ ਤੁਹਾਡੇ ਬਿਖਿਆ ਨਾ ਵਸੇ। ਬਿਖਿਆ ਕਹਿੰਦੇ ਨੇ ਮਾਇਆ, ਕਿਉਂਕਿ ਮਾਇਆ ਦਿਨ ਚਾਰ ਛੇ, ਇਹ ਬਿਖਿਆ ਦਿਨ ਚਾਰ ਛੇ ਤੇ ਚਾਰ ਛੇ ਦਿਹਾੜੇ ਰਹਿਣ ਵਾਲੀ ਹੈ ਤੁਹਾਡੇ ਨਾਲ। ਇਹ ਜਿਹੜੀ ਮਾਇਆ ਹੈ, ਮਾਇਆ ਕੱਲੇ ਪੈਸੇ ਨਹੀਂ ਹੈ, ਮਾਇਆ ਤੋਂ ਸਭ ਦਿਸਦਾ ਵਸਦਾ ਜਗਤ ਜਿਹਦੇ ਨਾਲ ਮੋਹ ਬੰਨ ਲਈਦਾ ਹੈ। ਕਹਿੰਦੇ ਨੇ ਇਹ ਜੋ ਦਿਸਦਾ ਦ੍ਰਿਸ਼ਟੀਮਾਨ ਸੰਸਾਰ ਹੈ ਜਿਹਦੇ ਨਾਲ ਮੋਹ ਪਾ ਲਈਦਾ ਹੈ, ਤੇ ਚਾਰ ਛੇ ਦਿਹਾੜੇ ਦੀ ਖੇਡ, ਇਹਦੇ ਚ ਨਾ ਰੁਚੀ ਜੋੜੋ, ਰੁਚੀ ਪਰਮਾਤਮਾ ਚ ਜੋੜੋ ਜੋ ਅੰਤ ਵੇਲੇ ਸਹਾਈ ਹੋਏਗਾ, ਤੁਹਾਡਾ ਜਨਮ ਮਰਨ ਕੱਟ ਜਾਏਗਾ। ਦਸ ਕਹਿ ਲਓ ਤਦ ਵੀ ਠੀਕ ਹੈ, ਦਸ ਦਿਹਾੜੇ ਵੀ ਥੋੜੇ ਦਿਨ ਹੁੰਦੇ ਨੇ। ਹਾਂਜੀ, ਦਸ ਦਿਹਾੜੇ ਵੀ ਥੋੜੇ ਹੁੰਦੇ ਨੇ, ਚਾਰ ਛੇ, ਚਾਰ ਪਲੱਸ ਛੇ ਦਸ, ਆਪਾਂ ਕਹਿੰਦੇ ਦਸ ਦਿਹਾੜੇ ਦਾ ਮਹਿਮਾਨ ਹੈ, ਤੋ ਇਹ ਵੀ ਅਪਰੋਪਰੀਏਟ। ਹਾਂ, ਚਾਰ ਛੇ ਲਿਖਿਆ, ਤੋ ਚਾਰ ਛੇ ਦਾ ਮਤਲਬ ਹੁੰਦਾ ਚੰਦ ਦਿਹਾੜੇ, ਆਪਾਂ ਦੋ ਚਾਰ ਦਿਹਾੜੇ ਕਹਿ ਦਿੰਦੇ ਹਾਂ, ਤੋ ਦੋ ਚਾਰ ਦੀ ਗਿਣਤੀ ਦਸ ਥੋੜੋ ਹੋ ਜਾਂਦੀ ਹੈ, ਤੋ ਮਤਲਬ ਉਹਦਾ ਵੀ ਹੁੰਦਾ ਥੋੜੇ ਦਿਹਾੜੇ।
ਕਾਕੋ ਮਾਤ ਪਿਤਾ ਸੁਤ ਤੀਆਂ, ਤੀਆਂ ਪੜਾਂ ਜਾਂ ਤੀਆ,
ਤੀਆਂ
ਤੀਆਂ ਗ੍ਰਹਿ ਬਨਤਾ ਕੁਛ ਸੰਗ ਨਾ ਲਿਆ।
ਹਾਂਜੀ, ਕਾਕੋ ਮਾਤ ਪਿਤਾ ਸੁਤ ਤੀਆਂ, ਕਾਂਕੋ ਦਾ ਮਤਲਬ ਕੀ ਹੈ, ਕਿਸ ਦੇ ਸਦਾ ਸਾਥੀ ਹੁੰਦੇ ਨੇ ਮਾਤ ਪਿਤਾ ਸੁਤ ਤੀਆਂ, ਮਾਤਾ ਪਿਤਾ ਪੁੱਤਰ ਧੀਆਂ, ਇਹ ਸਦਾ ਲਈ ਕਿਹਦੇ ਸਾਥੀ ਹੁੰਦੇ ਨੇ, ਭਾਵ ਕਿਸੇ ਦੇ ਸਾਥੀ ਨਹੀਂ ਹੋ ਸਕਦੇ। ਕਾਂਕੋ ਕਿਸ ਦੇ, ਮਾਤ ਪਿਤਾ ਸੁਤ ਧੀਆਂ ਸਦਾ ਦੇ ਸਾਥੀ ਨੇ, ਕਿਸੇ ਦੇ ਵੀ ਇਹ ਸਾਥੀ ਨਹੀਂ ਹੈ, ਭਾਵ ਕਿਸੇ ਦੇ ਨਾਲ ਸਦਾ ਸਾਥ ਨਹੀਂ ਇਹਨਾਂ ਨੇ ਪਾਇਆ, ਸਾਥ ਟੁੱਟ ਜਾਂਦਾ ਹੈ ਸਾਡਾ ਜੀਵ ਦੇ, ਸਾਡਾ ਪਰਿਵਾਰ ਦੇ ਜੀਵਾਂ ਨਾਲ ਸਾਥ ਟੁੱਟ ਜਾਂਦਾ ਹੈ, ਇਹ ਤੁਰਦੇ ਸਾਥੀ ਨਹੀਂ ਹਨ, ਇਹ ਸਮਝਾ ਰਹੇ ਨੇ। ਤੋ ਕਹਿੰਦੇ ਨੇ ਕਿਸ ਦੇ ਸਾਥੀ ਬਣੇ ਨੇ ਹੁਣ ਤਾਈ। ਕਾਂਕੋ ਮਾਤ ਪਿਤਾ ਸੁਤ ਧੀਆਂ,
ਗ੍ਰਹਿ ਬਣਤਾ ਕੁਛ ਸੰਗ ਨਾ ਲਿਆ,
ਗ੍ਰਹਿ ਬਣਤਾ ਕੁਛ ਸੰਗ ਨਾ ਲਿਆ, ਨਾ ਘਰ ਨਾਲ ਜਾਂਦਾ ਹੈ ਤੇ ਨਾ ਪਤਨੀ ਨਾਲ ਜਾਂਦੀ ਹੈ, ਬਨਿਤਾ ਆਖਦੇ ਨੇ ਪਤਨੀ ਨੂੰ, ਨਾ ਘਰ ਨਾਲ ਜਾਂਦਾ ਹੈ, ਗ੍ਰਹਿ ਕਹਿੰਦੇ ਨੇ ਘਰ, ਨਾ ਘਰ ਨਾਲ ਜਾਂਦਾ ਹੈ ਨਾ ਪਤਨੀ ਨਾਲ ਜਾਂਦੀ ਏ, ਕੱਛ ਇਹਨਾਂ ਚੋਂ ਕੋਈ ਵੀ ਨਹੀਂ, ਕੱਛ ਕੋਈ ਵੀ ਸੰਗ ਨਾ ਲਿਆ, ਨਾਲ ਨਹੀਂ ਜਾਂਦਾ, ਨਾਲ ਨਹੀਂ ਲਿਜਾਇਆ ਜਾ ਸਕਦਾ। ਇਹਨਾਂ ਚੋਂ ਕੁਛ ਵੀ ਨਾਲ ਨਹੀਂ ਜਾਂਦਾ, ਨਾ ਮਾਤ, ਨਾ ਪਿਤਾ, ਨਾ ਸੁੱਤ, ਨਾ ਧੀ, ਨਾ ਗ੍ਰਹਿ, ਨਾ ਬਨਿਤਾ, ਇਹਨਾਂ ਸਭਨਾਂ ਚੋਂ ਕੁਛ ਵੀ ਨਹੀਂ ਨਾਲ ਜਾਂਦਾ।
ਐਸੀ ਸੰਚੇ ਜੋ ਬਿਨਸਤ ਨਾਹੀ,
ਤੋ ਬਈ ਫਿਰ ਉਹ ਚੀਜ਼ ਇਕੱਠੀ ਕਰ ਜੋ ਜਿਸਦਾ ਕਦੇ ਵਿਨਾਸ਼ ਨਹੀਂ ਤੇ ਸਦਾ ਤੇਰੇ ਨਾਲ ਰਹਿੰਦੀ ਹੈ। ਐਸੀ ਸੰਚ, ਤੋ ਐਸੀ ਚੀਜ਼ ਇਕੱਠੀ ਕਰ, ਤੋ ਕਰ ਬਹੁਤੇ ਸਾਰੇ ਬਣਾਉਣ ਨਾਲੋਂ, ਬਹੁਤਾ ਸਾਰਾ ਮੋਹ ਮਾਇਆ ਨਾਲ ਲਾਉਣ ਨਾਲੋਂ, ਤੂੰ ਐਸੀ ਸੰਚ ਜੋ ਬਿਨਸਤ ਨਾਹੀ, ਐਸੀ ਚੀਜ਼ ਇਕੱਠੀ ਕਰ ਜੋ ਬਿਨਸੰਹਾਰ ਨਹੀਂ ਹੈ।
ਪਤ ਸੇਤੀ ਆਪਣੇ ਘਰ ਜਾਹੀ,
ਪਤ ਸੇਤੀ ਆਪਣੇ ਘਰ ਜਾਹੀ, ਇਸ ਤਰ੍ਹਾਂ ਤੂੰ ਇੱਜ਼ਤ ਨਾਲ ਆਪਣੇ ਘਰ ਜਾਵੇਂਗਾ। ਇਸ ਤਰ੍ਹਾਂ ਪਤ ਸੇਤੀ ਇੱਜ਼ਤ ਨਾਲ ਤੂੰ ਆਪਣੇ ਘਰ ਜਾਵੇਂਗਾ। ਹੁਣ ਕਿਉਂ ਆਖਿਆ ਪਤ ਸੇਤੀ ਆਪਣੇ ਘਰ ਜਾਹੀ? ਆਪਣੇ ਘਰ ਹੀ ਪਤ ਸੇਤੀ ਜਾ ਸਕੀਦਾ ਇੱਜ਼ਤ ਨਾਲ। ਮੈਂ ਮਹਿਸੂਸ ਕੀਤਾ ਜਦੋਂ ਕਿਰਾਏ ਤੇ ਰਹਿੰਦਾ ਸਾਂ, ਆਇਆ ਨਾ ਇਸ ਮੁਲਕ ਚ, ਪਹਿਲਾਂ ਲੈ ਕਿਰਾਏ ਚ, ਜਦੋਂ ਦੇਹੜੀ ਤਪਣੀ, ਖਿਆਲ ਆਉਣਾ ਕਿਸੇ ਦੇ ਘਰ ਚ ਪ੍ਰਵੇਸ਼ ਕਰ ਲਏ, ਆਪਣਾ ਘਰ ਨਹੀਂ, ਕਿਸੇ ਦੇ ਘਰ ਚ, ਬੜਾ ਫਰਕ ਹੈ। ਤੇ ਕੁਛ ਅੰਦਰ ਐਸਾ ਮਹਿਸੂਸ ਹੁੰਦਾ ਹੈ ਕਿ ਜਿਸ ਨਾਲ ਜਿਵੇਂ ਬੰਦੇ ਦੀ ਇੱਜ਼ਤ ਨਹੀਂ ਹੈ, ਕਿਸੇ ਦੇ ਦੇਹੜੀ ਪ੍ਰਵੇਸ਼ ਕਰਦੇ ਆ। ਤੋ ਕਹਿਣ ਦਾ ਭਾਵ ਸਿਰਫ ਇਹ ਹੈ, ਪਤ ਇੱਜ਼ਤ ਤੇ ਆਪਣੇ ਘਰ ਵਸਦੇ ਹੀ ਹੈ। ਪਤ ਸੇਤੀ ਘਰ ਜਾ ਹੀ, ਸਾਡਾ ਸਾਰਿਆਂ ਦਾ ਘਰ ਉਹ ਹੀ ਹੈ, ਉੱਥੇ ਵਸਦੇ ਹੀ ਸਾਡੀ ਇੱਜ਼ਤ ਬਣਨੀ ਹੈ। ਪਤ ਨਾਲ, ਇੱਜ਼ਤ ਨਾਲ ਤੇ ਆਪਣੇ ਘਰ ਹੀ ਰਹਿ ਸਕੀਦਾ ਹੈ। ਤੁਸੀਂ ਮਹਿਮਾਨ ਕਿਤੇ ਲੰਬੇ ਬਣ ਕੇ ਰਹਿ ਕੇ ਦੇਖੋ ਕਿਸੇ ਦੇ ਘਰ, ਦੋ ਚਾਰ ਦਿਨ ਤੇ ਬੜੀ ਆਓ ਭਗਤ ਹੋਏਗੀ। ਲੰਬਾ ਚਿਰ ਰਹਿ ਕੇ ਦੇਖੋ, ਉਹ ਵੀ ਰੋਜ਼ ਕਹਿਣਗੇ ਚੰਗਾ ਬੈਠਾ, ਨਿਕਲਣ ਚ ਨਹੀਂ ਆਉਂਦਾ। ਪਤ ਨਹੀਂ ਰਹਿੰਦੀ ਬੰਦੇ ਦੀ, ਇੱਜ਼ਤ ਨਹੀਂ ਹੈ, ਤੋ ਇਹ ਸੰਸਾਰ ਵੀ ਪਰਾਇਆ ਘਰ ਹੀ ਹੈ। ਪਤ ਤੇ ਆਪਣੇ ਘਰ ਵਿਚ ਹੀ ਹੈ।
ਸਾਧ ਸੰਗ ਕਲੀ ਕੀਰਤਨ ਗਾਇਆ,
ਸਾਧ ਸੰਗ ਕਲੀ ਕੀਰਤਨ ਗਾਇਆ। ਕਲੀ ਕਿਹੜੇ ਕਿਹੜੇ ਹਿਸਾਬ ਨਾਲ ਇਹ ਇਸਦੇ ਅਰਥ ਨਿਕਲਦੇ ਨੇ ਮੈਂ ਦੱਸਾਂ। ਕਈ ਵਾਰੀ ਕਲੀ ਕਲਯੁਗ ਆਉਂਦਾ ਹੈ, ਕਈ ਵਾਰੀ ਕਲੀ ਸਮੇਂ ਨੂੰ ਆਖਿਆ ਹੈ, ਕਈ ਵਾਰੀ ਕਲੀ ਆ ਜ਼ਿੰਦਗੀ ਦਾ ਸਮਾਂ, ਆ ਮਨੁੱਖਾ ਜੀਵਨ ਨੂੰ ਆਖਿਆ, ਆ ਜ਼ਿੰਦਗੀ ਦਾ ਸਮਾਂ। ਤਿੰਨ ਤਰ੍ਹਾਂ ਕਲੀ ਲਫ਼ਜ਼ ਵਰਤਿਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਕਲੀ ਕਲਯੁਗ ਨੂੰ ਵੀ ਆਖਦੇ ਨੇ, ਕਲੀ ਸਮੇਂ ਨੂੰ ਵੀ ਆਖਦੇ ਨੇ, ਹਾਂਜੀ, ਤੇ ਕਲੀ ਆ ਜ਼ਿੰਦਗੀ, ਜ਼ਿੰਦਗੀ ਦਾ ਦੌਰ, ਆ ਹੁਣ ਦੀ ਜ਼ਿੰਦਗੀ ਦਾ ਦੌਰ, ਇਸ ਨੂੰ ਵੀ ਕਲੀ ਆਖਦੇ ਨੇ, ਜ਼ਿੰਦਗੀ ਦੇ ਦੌਰ ਨੂੰ। ਇੱਥੇ ਕਲੀ ਦਾ ਅਰਥ ਹੈ ਆ ਜ਼ਿੰਦਗੀ ਦਾ ਸਮਾਂ, ਆ ਜ਼ਿੰਦਗੀ ਦਾ ਦੌਰ। ਕਹਿੰਦੇ ਨੇ ਸਾਧ ਸੰਗ ਕਲੀ ਕੀਰਤਨ ਗਾਇਆ। ਹੁਣ ਜੋ ਜ਼ਿੰਦਗੀ ਦਾ ਦੌਰ ਤੈਨੂੰ ਮਿਲਿਆ, ਹੁਣ ਜੋ ਜ਼ਿੰਦਗੀ ਦਾ ਸਮਾਂ ਤੈਨੂੰ ਮਿਲਿਆ, ਇਸ ਦੇ ਵਿੱਚ ਸਾਧ ਸੰਗ ਕੀਰਤਨ ਗਾਇਆ, ਸਾਧੂ ਜਨਾਂ ਦਾ ਸੰਗ ਕਰਕੇ ਪ੍ਰਭੂ ਦੀ ਕੀਰਤੀ ਗਾ। ਤੋ ਆ ਜ਼ਿੰਦਗੀ ਦਾ ਸਮਾਂ ਜੋ ਮਿਲਿਆ ਹੈ, ਇੱਥੇ ਕਲਯੁਗ ਨਹੀਂ ਲੈਣਾ, ਇੱਥੇ ਕੀ ਲੈਣਾ, ਇੱਥੇ ਕਲੀ ਦਾ ਅਰਥ ਕੀ ਲੈਣਾ, ਆ ਜ਼ਿੰਦਗੀ ਦਾ ਦੌਰ, ਆ ਜ਼ਿੰਦਗੀ ਦਾ ਸਮਾਂ ਜੋ ਮਿਲਿਆ, ਆ ਹੁਣ ਦਾ ਜੋ ਜੀਵਨ ਮਿਲਿਆ, ਕਿਉਂਕਿ ਇਹ ਤੇ ਤੁਹਾਡੇ ਲਈ ਉਪਦੇਸ਼ ਹੈ, ਤੁਸੀਂ ਕੀ ਕਰਨਾ। ਸਾਧ ਸੰਗ ਕਲੀ ਕੀਰਤਨ ਗਾਇਆ, ਇੱਥੇ ਆਖਰੇ ਸਤਿਗੁਰੂ ਹੈ ਬੰਦਿਆ, ਆਪਣੀ ਜ਼ਿੰਦਗੀ ਜੋ ਹੁਣ ਦੀ ਤੈਨੂੰ ਮਿਲੀ ਹੈ, ਇਸ ਦੇ ਵਿੱਚ ਤੂੰ ਸਾਧ ਜਨਾਂ ਦਾ ਸੰਗ ਕਰਕੇ ਪ੍ਰਭੂ ਦੀ ਕੀਰਤੀ ਗਾ। ਨਾਨਕ ਤੇਤੇ
ਬਹੁ ਨਾਇ।
ਤੇਤੇ ਦਾ ਮਤਲਬ ਆ ਕੰਮ ਕਰਕੇ, ਆ ਕਰਨ ਤੇ। ਤੇਤੇ ਇਸ ਕੰਮ ਕਰਨ ਨਾਲ, ਆ ਜ਼ਿੰਦਗੀ ਵਿਚ ਕੀਰਤੀ ਗਾਉਣ ਨਾਲ ਬਹੁਰ ਜਨਮ ਨਾ ਆਇਆ। ਬਹੁਰ ਬਹੁੜ ਮੁੜ ਕੇ ਜਨਮ ਨਾ ਆਇਆ, ਬਹੁੜ ਨਾ ਆਇਆ ਮੁੜ ਕੇ ਜਨਮ ਨਹੀਂ ਮਿਲੇਗਾ, ਫਿਰ ਨਹੀਂ ਆਏਗਾ। ਬਣਦੀ ਤੁਰੀ ਜਾਂਦੀ ਏ ਬੰਦੇ ਨੂੰ ਦੁੱਖਾਂ ਨਾਲ। ਹਾਂਜੀ,
ਭ੍ਰਮ ਕੇ ਮੋਹ ਨੈ ਬੁਝੇ ਹੈ ਸੋ ਪ੍ਰਭ ਸਦ ਹੂੰ ਸੰਗ।
ਭ੍ਰਮ ਕੇ ਮੋਹ ਨਹਿ ਬੁਝੈ ਸੋ ਪ੍ਰਭ ਸਦ ਹੂੰ ਸੰਗ। ਬੁਝੈ ਸੋਝੀ ਲੈਣੀ, ਬੁਝੈ ਦਾ ਮਤਲਬ ਬੁਝ ਲੈਣਾ, ਸੋਝੀ ਲੈਣੀ। ਭ੍ਰਮ ਕੇ ਮੋਹ ਮਾਇਆ ਭਰਮੇ, ਭ੍ਰਮ ਕੀ, ਭ੍ਰਮ ਕਿਸ ਨੂੰ ਆਖਿਆ? ਮਾਇਆ ਨੂੰ ਆਖਿਆ। ਭ੍ਰਮ ਕੈ ਮੋਹ ਹੈ, ਭ੍ਰਮ ਭਰਮ ਦਾ ਮੋਹ ਮੈਂ ਤੁਹਾਨੂੰ ਪਿਛਲੇ ਵੀਰਵਾਰ ਵੀ ਦੱਸਿਆ ਸੀ, ਜਿੱਥੇ ਭਰਮ ਦਾ ਮੋਹ ਆਵੇ ਨਾ, ਮਤਲਬ ਇਹ ਮਾਇਆ ਦਾ ਮੋਹ, ਕਿਉਂਕਿ ਮਾਇਆ ਭਟਕਣਾ ਪੈਦਾ ਕਰਦੀ ਏ। ਭਰਮ ਏ ਭਟਕਣਾ, ਮਾਇਆ ਭਟਕਣਾ ਪੈਦਾ ਕਰਦੀ ਏ। ਭ੍ਰਮ ਕਾ ਮੋਹ ਕੀ ਹੈ? ਮਾਇਆ ਦਾ ਮੋਹ। ਮਾਇਆ ਦਾ ਮੋਹ ਭਟਕਣਾ ਪੈਦਾ ਕਰਦਾ ਹੈ, ਭ੍ਰਮ ਭਰਮ ਭ੍ਰਮ ਭਟਕਣਾ, ਤੋ ਮਾਇਆ ਦਾ ਮੋਹ ਭਟਕਣਾ ਪੈਦਾ ਕਰਦਾ ਹੈ। ਤੂੰ ਆਖਦੇ ਕੀ ਨੇ?
ਭ੍ਰਮ ਕੇ ਮੋਹ ਨਹਿ ਬੁਝੈ ਸੋ ਪ੍ਰਭ ਸਦ ਹੂੰ ਸੰਗ।
ਮਾਇਆ ਦੇ ਮੋਹ ਵਿਚ ਭਟਕ ਰਿਹਾ ਬੰਦਾ ਨਹਿ ਬੁਝੈ, ਸੋਝੀ ਨਹੀਂ ਲੈਂਦਾ। ਕਿਸ ਗੱਲ ਦੀ ਸੋਝੀ ਨਹੀਂ ਲੈਂਦਾ? ਸੋ ਪ੍ਰਭ ਸਦ ਹੂੰ ਸੰਗ, ਇਸ ਗੱਲ ਦੀ ਉਸਨੂੰ ਸੋਝ ਹੀ ਨਹੀਂ ਆਉਂਦੀ ਕਿ ਪ੍ਰਭੂ ਤੇ ਮੇਰੇ ਨਾਲ ਹੀ ਹੈ। ਜਿਸ ਲਈ ਮੈਂ ਪੁੰਨ ਕਰਮ ਕਰ ਰਿਹਾ, ਜਿਸ ਦੀ ਪ੍ਰਾਪਤੀ ਲਈ ਮੈਂ ਪੁੰਨ ਕਰਮ ਕਰ ਰਿਹਾ, ਉਹ ਤੇ ਮੇਰੇ ਨਾਲ ਹੀ ਹੈ, ਇਸ ਗੱਲ ਦੀ ਉਹ ਸੋਝ ਹੀ ਨਹੀਂ ਲੈਂਦਾ। ਮਾਇਆ ਵਿਚ ਫਸਿਆ ਮਨੁੱਖ ਕਰਦਾ ਪੁੰਨ ਕਰਮ ਉਸਨੂੰ ਪਾ ਲੈਣ ਲਈ, ਪਰ ਕਦੇ ਇਹ ਗੱਲ ਦੀ ਉਸਨੂੰ ਸੋਝ ਹੀ ਨਹੀਂ ਆਉਂਦੀ ਕਿ ਜਿਸ ਨੂੰ ਪਾ ਲੈਣ ਲਈ ਪੁੰਨ ਕਰਮ ਕਰ ਰਿਹਾ ਉਹ ਤੇ ਮੇਰੇ ਨਾਲ ਹੈ। ਭ੍ਰਮ ਕੇ ਮੋਹ ਨਹਿ ਬੁਝੈ, ਮਾਇਆ ਦੀ ਭਟਕਣਾ ਦੇ, ਮਾਇਆ ਦੇ ਮੋਹ ਵਿਚ ਫਸੇ ਭਟਕ ਰਹੇ ਬੰਦੇ ਕਦੇ ਇਸ ਗੱਲ ਨੂੰ ਨਹੀਂ ਪਛਾਣਦੇ, ਨਾ ਬੁਝੈ, ਸੋਝੀ ਨਹੀਂ ਲੈਂਦੇ ਇਸ ਗੱਲ ਤੋਂ ਕਿ ਸੋ ਪ੍ਰਭ ਸਦ ਹੂੰ ਸੰਗ, ਕੇ ਉਹ ਪ੍ਰਭੂ ਤੇ ਸਦਾ ਮੇਰੇ ਨਾਲ ਹੀ ਏ, ਅੰਗ ਸੰਗ ਹੀ ਏ। ਹਾਂਜੀ,
ਲੇਖਾ ਗਣਤ ਨਾ ਛੂਟੀ ਐ ਕਾਚੀ ਪੀਤ ਨਾ ਸ਼ੁੱਧ।
ਹੁਣ ਬੜੇ ਪਤੇ ਦੀ ਗੱਲ ਕੀਤੀ ਹੈ, ਕੀ ਆਖਿਆ? ਲੇਖਾ ਗਣਤ ਨਾ ਛੂਟੀ ਐ, ਲੇਖਾ ਕੀ ਕਹਿੰਦੇ ਨੇ? ਹਿਸਾਬ। ਲੇਖਾ ਗਣਤ ਹਿਸਾਬ ਕਰਨਾ, ਤੇ ਬੰਦਾ ਹਿਸਾਬ ਕਰਦਾ ਹੈ ਕਿ ਆ ਆਪਣ ਕਰਮ ਕਰਾਂ, ਇਸ ਨਾਲ ਆ ਆ ਪ੍ਰਾਪਤੀ ਹੋ ਜਾਏਗੀ, ਆ ਆ ਪਾਪ ਕੱਟੇ ਜਾਣਗੇ, ਸਾਡਾ ਸਾਰਾ ਕੰਮ ਗਿਣਤੀ ਮਿਣਤੀ ਦਾ ਹੈ। ਆਖਦੇ ਨੇ ਇੱਥੋਂ ਤੱਕ ਕਿ ਬੰਦਗੀ ਵੀ ਗਿਣਤੀ ਮਿਣਤੀ ਦੀ ਕਰਦੇ। ਆਖਦੇ ਜੀ 101 ਮਾਲਾ ਫੇਰਨੀ ਹੈ, ਬਈ 101 ਤੇ ਕਿਵੇਂ ਮੋਹਰ ਲੱਗੀ ਹੈ? 102 ਫੇਰ ਲਏ ਤੇ ਕੋਈ ਗੁਨਾਹ ਹੋ ਜਾਏਗਾ? 101 ਕਿਉਂ? ਵਹਿਮ ਚ ਪਾ ਦਿੱਤਾ, ਮੂਰਖਾਂ ਨੇ ਬੰਦੇ ਨੂੰ ਵਹਿਮ ਚ ਪਾ ਦਿੱਤਾ। 101 ਕਿਉਂ, 102 ਕਿਉਂ ਨਹੀਂ? ਤੇ ਵਹਿਮੀ ਬੰਦੇ ਫਸੇ ਰਹਿੰਦੇ ਨੇ ਵਹਿਮ ਵਿੱਚ। ਹਰ ਇੱਕ ਚੀਜ਼ ਦੀ ਗਿਣਤੀ ਮਿਣਤੀ, ਇੰਨੇ ਜਪਜੀ ਦੇ ਪਾਠ ਕਰੋ ਤੇ ਆ ਕੁਛ ਹੋ ਜਾਏਗਾ। ਸਤਿਗੁਰੂ ਕਹਿੰਦੇ ਨੇ ਲੇਖਾ ਗਣਤ ਨਾ ਛੁੱਟੀ ਹੈ। ਇਸ ਤਰ੍ਹਾਂ ਲੇਖਾ ਹਿਸਾਬ ਗਿਣਨ ਲੱਗੋਗੇ ਨਾ, ਔਰ ਜਿਹੜੇ ਪੁੰਨ ਇਸ ਕਰਕੇ ਕਰਦੇ ਨੇ ਕਿ ਪਾਪਾਂ ਨਾਲ ਬਰਾਬਰ ਤੋਰ ਲਈਏ, ਤੋ ਕਹਿੰਦੇ ਨੇ ਪੁੰਨ ਕਰੀਏ, ਕਰਦੇ ਜਾਈਏ ਤਾਂ ਕਿ ਪਾਪਾਂ ਦਾ ਪਲੜਾ ਤੇ ਪੁੰਨਾਂ ਦਾ ਬਰਾਬਰ ਹੋ ਜਾਏ। ਤੋ ਕਹਿੰਦੇ ਨੇ ਇਸ ਤਰ੍ਹਾਂ ਨਿਸਤਾਰਾ ਨਹੀਂ ਹੁੰਦਾ, ਗਿਣਤੀਆਂ ਮਿਣਤੀਆਂ ਨਾਲ ਪੁੰਨ ਕੀਤੇ ਇਸ ਤਰ੍ਹਾਂ ਬੰਦੇ ਦਾ ਨਿਸਤਾਰਾ ਨਹੀਂ ਹੈ, ਇਸ ਤਰ੍ਹਾਂ ਛੁਟਕਾਰਾ ਨਹੀਂ ਹੈ। ਲੇਖ ਹੈ ਗਣਿਤ, ਲੇਖਾ ਕਰਨਾ, ਹਿਸਾਬ ਕਰਨਾ, ਗਿਣ ਗਿਣ ਕੇ ਨਾ ਛੂਟੀਏ, ਇਸ ਤਰ੍ਹਾਂ ਛੁਟਕਾਰਾ ਨਹੀਂ। ਤੋ ਸਾਡੇ ਤੋਂ ਸਾਰੇ ਹੀ ਕੰਮ ਲੇਖੇ ਦੇ ਹੀ। ਇਹ ਵੀ ਕਹਿਣਗੇ ਸਾਡੇ ਜਿਤਨੇ ਦਿਨ ਜੀ ਪੰਜ ਅਖੰਡ ਪਾਠ ਕਰਾਓ, ਛੇ ਕਿਉਂ ਨਾ ਕਰਾਓ, ਦੋ ਕਿਉਂ ਨਾ ਕਰੋ, ਤਿੰਨ ਕਿਉਂ ਨਾ ਕਰੋ। ਤਿੰਨ ਆਖਦੇ ਜੀ ਕਾਣੇ ਹੈ, ਤਿੰਨ ਫਿਗਰ ਹੀ ਮਾੜਾ ਹੈ, ਪੰਜਾਂ ਚ ਪਰਮੇਸ਼ਰ ਵਸਦਾ ਹੈ। ਤੇ ਅੱਜ ਕੱਲ ਤੇ ਮੈਂ ਵੇਖਦਾ ਪੰਜਾਂ ਚ ਭੂਤ ਵਸਦੇ ਨੇ, ਪਰਮੇਸ਼ਰ ਤੇ ਕਿੱਥੇ ਹੈ, ਭੂਤ ਵਸਦੇ ਨੇ। ਉਹੀ ਪੰਜ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਪਿਆਰੇ ਹਾਂ, ਕੋਈ ਪਿਆਰਾ ਪਿਆਰਾ ਨਹੀਂ ਦਿਸਦਾ, ਉਹ ਪੰਜੇ ਰਲ ਕੇ ਉਪੱਧਰ ਕਰ ਦਿੰਦੇ ਨੇ ਖੜਾ, ਸਗੋਂ ਹੋਰ ਮੁਸੀਬਤਾਂ ਖੜੀਆਂ ਕਰਦੇ ਨੇ। ਇਹ ਗਿਣਤੀਆਂ ਦੇ ਹਿਸਾਬ ਨਾਲ ਕੋਈ ਛੁੱਟਦਾ ਨਹੀਂ। ਸਤਿਗੁਰੂ ਨਾਨਕ ਦੀ ਬਾਣੀ ਗੁਰੂ ਪੰਚਮ ਪਾਤਸ਼ਾਹ ਸਾਫ ਲਫ਼ਜ਼ਾਂ ਚ ਆਖ ਰਹੇ ਨੇ, ਲੇਖਿਆ ਗਣਿਤ ਨਾ ਛੁੱਟੀਏ, ਕੋਈ ਹਿਸਾਬ ਨਾਲ ਬੰਦਾ ਨਹੀਂ ਛੁੱਟਦਾ। ਔਰ ਜਿਹੜਾ ਵਹਿਮੀ ਬੰਦਾ ਹੈ, ਵਹਿਮੀ ਤੇ ਕਦੇ ਛੁਟਕਾਰਾ ਪਾ ਨਹੀਂ ਸਕਦਾ। ਆਈ ਸੀ ਨਾ ਪਿਛਲੇ ਹਫ਼ਤੇ ਤੁਕ ਜੇਤੇ ਜੇ, ਵਹਿਮ ਕਿੰਨਾ ਲਈ ਨੇ, ਵਹਿਮ ਕਿੰਨਾ ਲਈ ਨੇ, ਬੜੀ ਕਮਾਲ ਦੀ ਤੁਕ ਸੀ ਜੇ ਕਿਸੇ ਨੂੰ ਜੇਤੇ ਹੋਵੇ। ਤਿਸ ਕੋ ਲਗੈ ਜਿਸ ਪ੍ਰਭ ਜੀਤ ਨਾ ਆਵੇ। ਚੰਗੇ ਮਾੜੇ ਸ਼ਗਨ ਵੀ ਅਸੀਂ ਮੰਨਦੇ ਹਾਂ ਨਾ, ਵੀ ਆਹ ਚੰਗਾ ਸ਼ਗਨ ਹੈ ਮਾੜਾ, ਕਹਿੰਦੇ ਨੇ ਸ਼ਗਨ ਅਪਸ਼ਗਨ, ਅਪਸ਼ਗਨ ਭੈੜਾ ਸ਼ਗਨ, ਤਿਸ ਕੋ ਲਗੇ ਉਹਦੇ ਲਈ ਹੈ ਇਸ ਪ੍ਰਭ ਜੀਤ ਨਾ ਆਵੇ। ਜਿਹਨੂੰ ਕਦੇ ਪ੍ਰਭੂ ਯਾਦ ਨਹੀਂ ਆਉਂਦਾ ਨਾ, ਉਹਦੇ ਲਈ ਸ਼ਗਨ ਅਪਸ਼ਗਨ ਹੈ। ਜਿਹੜਾ ਪ੍ਰਭੂ ਨਾਲ ਜੁੜ ਗਿਆ ਉਹਦੇ ਲਈ ਕੋਈ ਅਪਸ਼ਗਨ ਨਹੀਂ ਹੈ। ਜਿਹੜਾ ਭਟਕ ਰਿਹਾ ਅੰਧਿਆਰੇ ਚ ਅਗਿਆਨਤਾ ਵਿਚ, ਉਹਦੇ ਲਈ ਸ਼ਗਨ ਅਪਸ਼ਗਨ ਨੇ। ਕੋਈ ਵੀਰਵਾਰ ਮੰਨਦਾ ਹੈ ਮਾੜਾ ਹੈ, ਤੇ ਫਿਰ ਜੇ ਵੀਰਵਾਰ ਮਾੜਾ ਹੁੰਦਾ ਤੇ ਉਸ ਦਿਨ ਬੜਾਇਆ ਹੀ ਕਿਉਂ ਸੀ ਸਤਿਗੁਰੂ, ਅਕਾਲ ਪੁਰਖ ਨੇ, ਹੋਣਾ ਹੀ ਨਹੀਂ ਸੀ ਚਾਹੀਦਾ। ਕਿਸੇ ਦਿਨ ਕਹਿੰਦੇ ਜੀ ਇਸ ਦਿਨ ਨਹਾਉਣਾ ਬੜਾ ਬੁਰਾ ਹੈ, ਕਿਸੇ ਨਹਾਉਣਾ ਇਸ ਦਿਨ ਬੜਾ ਬੁਰਾ ਹੈ। ਦੱਸੋ ਜੀ ਕਿਵੇਂ ਬੁਰਾ ਹੋ ਗਿਆ? ਕਹਿੰਦੇ ਨੇ ਜਿਹੜੇ ਇਨ੍ਹਾਂ ਭਰਮਾਂ ਚ ਮੰਨਦੇ ਨੇ ਨਾ, ਉਹ ਸਗੋਂ ਦੁੱਖ ਉਠਾਉਂਦੇ ਨੇ, ਉਹਨਾਂ ਲਈ ਨੇ ਉਹ ਉਠਾਈ ਜਾਣ ਦੁੱਖ। ਸ਼ਗਨ ਅਪਸ਼ਗਨ ਤਿਸ ਕੋ ਲਗੈ, ਜਿਹੜੇ ਸ਼ਗਨ ਅਪਸ਼ਗਨ ਨੂੰ ਮੰਨਦੇ ਨੇ ਨਾ, ਦੁੱਖ ਤਿੰਨਾਂ ਨੂੰ ਲੱਗਦੇ ਨੇ। ਤਿਸ ਕੋ ਲਗੈ ਕੀ ਦੁੱਖ ਲਗੈ, ਦੁੱਖ ਉਹ ਸਹਿੰਦੇ ਨੇ ਜਿਹੜੇ ਇਨ੍ਹਾਂ ਨੂੰ ਮੰਨਦੇ ਨੇ। ਸ਼ਗਨ ਅਪਸ਼ਗਨ ਤਿਸ ਕੋ ਲਗੈ ਜਿਸ ਪ੍ਰਭ ਜੀਤ ਨਾ ਆਵੇ। ਹਾਂਜੀ,
ਲੇਖੈ ਗਣਿਤ ਨਾ ਛੂਟੀਐ, ਕਾਚੀ ਭੀਤ ਨਾ ਸ਼ੁੱਧ।
ਕਹਿੰਦੇ ਲੇਖੇ ਗਣਿਤ ਨਾ ਛੂਟੀਐ, ਕਾਚੀ ਭੀਤ ਨਾ ਸ਼ੁੱਧ। ਜੇ ਕੋਈ ਹਿਸਾਬ ਕਰੇ, ਕਾਚੀ ਭੀਤ ਕਹਿੰਦੇ ਨੇ ਕੱਚੀ ਕੰਧ, ਕੱਚੀ ਕੰਧ ਮੈਲ ਨਾਲ ਭਲੀ ਹੁੰਦੀ ਹੈ। ਕੱਚੀ ਕੰਧ ਨੂੰ ਧੋਵੋ, ਕੀ ਨਿਕਲੇਗਾ ਵਿੱਚੋਂ? ਗਾਰਾ ਨਿਕਲੇਗਾ, ਔਰ ਕੀ ਨਿਕਲੇਗਾ? ਕੱਚੀ ਕੰਧ ਗਾਰੇ ਨਾਲ ਭਲੀ ਹੁੰਦੀ ਹੈ। ਕੋਈ ਉਸਨੂੰ ਧੋਵੇ ਵੀ ਇਹਦਾ ਰੰਗ ਨਿਖਰ ਆਵੇ, ਤੇ ਕੀ ਨਿਕਲੇਗਾ ਵਿੱਚੋਂ? ਮੈਲ ਨਿਕਲੇਗੀ, ਗਾਰਾ ਨਿਕਲੇਗਾ, ਧੋਤੀ ਥੋੜੋ ਜਾਏਗੀ, ਚਿੱਟੀ ਥੋੜੋ ਹੋ ਜਾਏਗੀ, ਸ਼ੁੱਧ ਥੋੜੋ ਹੋ ਜਾਏਗੀ। ਤਾਂ ਕਹਿੰਦੇ ਨੇ ਇਹੀ ਹਾਲ ਹੈ ਮਨੁੱਖਾ ਦੇਹੀ ਦਾ, ਇਹ ਵੀ ਕੱਚੀ ਕੰਧ ਹੈ। ਕਿੰਨੇ ਕੁ ਪਾਪ ਇਸਨੇ ਕਮਾਏ ਨੇ ਤੁਹਾਨੂੰ ਪਤਾ ਨਹੀਂ ਹੈ। ਲੇਖੇ ਨਾਲ ਕਿਸ ਨਾ ਇਸਨੂੰ ਤੁਸੀਂ ਸ਼ੁੱਧ ਕਰ ਲਓਗੇ? ਲੇਖੇ ਦੇ ਪੁੰਨਾ ਨਾਲ, ਹਿਸਾਬ ਦੇ ਪੁੰਨਾ ਨਾਲ ਕਿਵੇਂ ਇਸ ਨੂੰ ਸ਼ੁੱਧ ਕਰ ਲਓਗੇ? ਕਿਉਂਕਿ ਪਾਪ ਕਿੰਨੇ ਕਮਾਏ ਨੇ ਕੋਈ ਪਤਾ ਹੀ ਨਹੀਂ ਹੈ। ਤਾਂ ਪੁੰਨਾ ਨਾਲ ਇਸ ਨੂੰ ਕਿਵੇਂ ਸ਼ੁੱਧ ਕਰ ਲਓਗੇ? ਜਿਵੇਂ ਕੱਚੀ ਕੰਧ ਧੋਤੀ ਹੋਈ, ਮੈਲ ਤੋਂ ਰਹਿਤ ਨਹੀਂ ਹੋ ਸਕਦੀ। ਕੱਚੀ ਕੰਧ ਨੂੰ ਜਿੰਨਾ ਮਰਜ਼ੀ ਧੋ ਲਓ, ਮੈਲੀ ਰਹੇਗੀ। ਐਵੇਂ ਇਹ ਬੰਦੇ ਦਾ ਸਰੀਰ, ਇਸਨੇ ਨਾ ਜਾਣੇ ਕਿੰਨੇ ਕੁ ਪਾਪ ਕਮਾਏ ਨੇ। ਤੇ ਜੇ ਕੋਈ ਕਰੇ ਕਿ ਪੁੰਨਾ ਦੇ ਹਿਸਾਬ ਨਾਲ ਮੈਂ ਪਾਪ ਖਤਮ ਕਰ ਲਵਾਂ, ਤਾਂ ਬੰਦਾ ਸ਼ੁੱਧ ਨਹੀਂ ਹੋਣ ਵਾਲਾ। ਇਹ ਲੇਖੇ ਦੇ ਗਿਣਤੀ ਦੇ ਪੁੰਨਾ ਨਾਲ ਬੰਦਾ ਸ਼ੁੱਧ ਨਹੀਂ ਹੁੰਦਾ। ਸਮਝਾਇਆ ਬੜੇ ਸੋਹਣੀ ਜੁਗਤੀ ਨਾਲ ਸਤਿਗੁਣਾ, ਕੀ ਆਖਿਆ? ਲੇਖ ਹੈ ਗਣਿਤ ਨਾ ਛੂਟੀਏ। ਜੇ ਪੁੰਨਾਂ ਦਾ ਲੇਖਾ ਕਰੀਏ ਨਾ, ਇੰਨੇ ਕੁ ਪੁੰਨ ਕਰ ਲਵਾਂ ਤੇ ਪਾਪ ਮਿਟ ਜਾਣਗੇ। ਤੂੰ ਕਹਿੰਦੇ ਨੇ ਨਾ ਛੁੱਟੀ ਹੈ ਛੁੱਟੀ ਦਾ ਨਹੀਂ, ਕਾਚੀ ਪੀਤ ਨਾ ਸ਼ੁੱਧ ਹੈ ਤੇ ਕੱਚੀ ਕੰਧ ਹੈ, ਨਾ ਜਾਣੇ ਕਿੰਨੇ ਕੁ ਪਾਪ ਕਮਾਏ ਨੇ, ਕਿੰਨੀ ਕੁ ਮੈਲ ਅੰਦਰ ਹੈ। ਇਹ ਬਾਹਰੋਂ ਬਾਹਰੋਂ ਥੋੜੋ ਲਿਬੜਿਆ ਮੈਲ ਨਾਲ, ਅੰਦਰ ਤੱਕ ਮੈਲ ਹੈ। ਕਾਚੀ ਪੀਤ ਨਾ ਸ਼ੁੱਧ ਜਿਸੈ ਬੁਝਾਏ ਨਾਨਕਾ
ਤੈ ਗੁਰਮੁਖੀ ਨਿਰਮਲ ਬੁੱਧ।
ਜਿਸ ਨੂੰ ਇਹ ਸਮਝ ਆ ਜਾਏ ਕਿ ਮਨੁੱਖਾ ਸਨੀਰ ਇਹ ਕੱਚੀ ਪੀਤ ਹੈ ਤੇ ਗਿਣਤੀ ਮਿਣਤੀ ਦੇ ਪੁੰਨਾ ਪਾਪਾਂ ਪੁੰਨਾਂ ਨਾਲ ਜਾਂ ਪਾਠਾਂ ਨਾਲ ਬੰਦਾ ਸ਼ੁੱਧ ਨਹੀਂ ਹੋ ਸਕਦਾ। ਉਹ ਹੀ ਗੁਰਮੁਖ ਹੈ, ਉਸਦੀ ਨਿਰਮਲ ਬੁੱਧੀ ਹੈ, ਉਸਦੀ ਸੋਚਣੀ ਬੜੀ ਨਿਰਮਲ ਹੈ, ਉਹੀ ਨਿਰਮਲ ਸੋਚਣੀ ਵਾਲਾ ਹੈ। ਇਸ ਦਾ ਅਰਥ ਕਈਆਂ ਨੇ ਸਿੱਧਾ ਕਰ ਲਿਆ, ਪ੍ਰੋਫੈਸਰ ਸਾਹਿਬ ਨੇ ਵੀ ਸਿੱਧਾ ਕਰ ਲਿਆ ਕਿ ਜਿਸ ਨੇ ਪਰਮਾਤਮਾ ਨੂੰ ਬੁੱਝ ਲਿਆ ਉਸਦੀ ਨਿਰਮਲ ਬੁੱਧੀ ਹੈ। ਸਾਰੇ ਸ਼ਬਦ ਨੂੰ ਵਿਚਾਰ ਕਰੋ ਕਿਸ ਪਾਸੇ ਗੱਲ ਜਾ ਰਹੀ ਹੈ, ਉਹ ਸੰਸਾਰ ਇਹਦੇ ਅਰਥ ਹੋਣੇ ਨੇ। ਜਿਸੇ ਬੁਝਾਏ ਕੀ ਸਮਝ ਦੇ ਕਿ ਇਹ ਤੇ ਕੱਚੀ ਕੰਧ ਹੈ, ਕਦੇ ਤੋਤਿਆਂ ਸ਼ੁੱਧ ਨਹੀਂ ਹੋਣੀ, ਪੁੰਨਾਂ ਦੇ ਬਰਾਬਰ ਤੋਲ ਕੇ ਪਾਪ ਖਤਮ ਨਹੀਂ ਹੋ ਜਾਣੇ। ਜਿਸ ਨੂੰ ਇਹ ਸਮਝ ਆ ਜਾਏ ਕਹਿੰਦੇ ਨੇ ਉਸਦੀ ਨਿਰਮਲ ਬੁੱਧੀ ਹੈ, ਉਹਨੂੰ ਪਤਾ ਹੈ ਕਿ ਫਿਰ ਸ਼ੁੱਧ ਕਿਵੇਂ ਹੋਣਾ, ਸ਼ੁੱਧ ਨਾਮ ਨਾਲ ਹੋਣਾ। ਇਸ ਨੂੰ ਇਹ ਸਮਝ ਆ ਜਾਏ ਕਿ ਪੁੰਨਾਂ ਨਾਲ ਕਰਮਰਤ ਹੋ ਕੇ ਕੱਚੀ ਪੀਤ ਸ਼ੁੱਧ ਨਹੀਂ ਹੋਣੀ, ਸ਼ੁੱਧ ਹੋਏਗੀ ਨਾਮ ਜਪਣ ਨਾਲ, ਉਹਦੀ ਬੁੱਧੀ ਨਿਰਮਲ ਹੈ, ਉਹ ਬੰਦਾ ਤਰ ਜਾਏਗਾ। ਤੋ ਦੇਖੋਗੇ ਕਿ ਬੜੀ ਉਪਦੇਸ਼ ਵਾਲੀ ਬਾਣੀ ਹੈ ਸਾਰੀ। ਇੱਕ ਪੌੜੀ ਹੋਰ ਕਰ ਲਓ ਤੇ ਫਿਰ ਸੁਣਾਉਂਦੇ।
ਸ਼ਲੋਕ ਟੂਟੇ ਬੰਧਨ ਜਸ ਕੇ ਹੋਆ ਸਾਧੂ ਸੰਗ, ਜੋਰਾ ਤੇ ਰੰਗ ਏਕ ਕੈ ਨਾਨਕ ਗੂੜਾ ਰੰਗ।
ਇੱਥੇ ਰੁਕੋ। ਟੂਟੇ ਬੰਧਨ ਜਸ ਕੇ, ਜਾ ਸਕੇ ਜਿਸ ਜਿਸ ਬੰਦੇ ਦੇ, ਅੱਜ ਤੱਕ ਜਿਸ ਜਿਸ ਬੰਦੇ ਦੇ ਬੰਧਨ ਟੁੱਟੇ ਨੇ। ਕਿਹੜੇ ਬੰਧਨ? ਮਾਇਆ ਵਾਲੇ ਬੰਧਨ, ਪਾਪਾਂ ਵਾਲੇ ਬੰਧਨ। ਟੂਟੇ ਬੰਧਨ ਜਾ ਸਕੇ ਅੱਜ ਤੱਕ, ਹੁਣ ਤਾਈ ਜਿਸ ਬੰਦੇ ਦੇ, ਜਿਸ ਜਿਸ ਬੰਦੇ ਦੇ ਮਾਇਆ ਦੇ ਬੰਧਨ ਟੁੱਟੇ ਨੇ, ਤਾਂ ਕਿਵੇਂ ਟੁੱਟੇ ਨੇ? ਹੋਆ ਸਾਧੂ ਸੰਗ, ਇਸੇ ਤਰ੍ਹਾਂ ਟੁੱਟੇ ਨੇ ਕਿ ਉਹਦਾ ਸੰਗ ਗੁਰੂ ਨਾਲ ਹੋਇਆ। ਅੱਜ ਤੱਕ ਕਹਿੰਦੇ ਨੇ ਖੋਲ ਕੇ ਦੇਖ ਲਓ ਧਾਰਮਿਕ ਇਤਿਹਾਸ, ਜਿਸ ਜਿਸ ਭਗਤ ਦੇ ਬੰਧਨ ਟੁੱਟੇ, ਕਿਸ ਤਰ੍ਹਾਂ ਟੁੱਟੇ, ਉਸਨੇ ਸਾਧੂ ਦਾ ਸੰਗ ਕੀਤਾ, ਉਸਨੇ ਗੁਰੂ ਦਾ ਪੱਲਾ ਫੜਿਆ, ਗੁਰੂ ਧਾਰਨ ਕੀਤਾ। ਹੋਆ ਸਾਧੂ ਸੰਗ, ਜਿਸ ਦਾ ਵੀ ਉਧਾਰ ਹੋਇਆ, ਜਿਸ ਦੇ ਵੀ ਬੰਧਨ ਕੱਟੇ ਗਏ, ਗੁਰੂ ਦੇ ਸੰਗ ਜੁੜਿਆ, ਇਸ ਕਰਕੇ ਬੰਧਨ ਕੱਟੇ ਗਏ। ਤਾਂ ਟੂਟੇ ਬੰਧਨ ਜਾ ਸਕੇ ਜਿਸ ਜਿਸ ਦੇ ਵੀ, ਜਾਸ ਦਾ ਮਤਲਬ ਜਿਸ ਜਿਸ ਦੇ ਵੀ, ਹੋਆ ਸਾਧੂ ਸੰਗ, ਉਸਦਾ ਸੰਗ ਹੋਇਆ ਗੁਰੂ ਨਾਲ, ਗੁਰੂ ਦੀ ਸੰਗਤ ਕਰਕੇ ਬੰਧਨ ਟੁੱਟੇ। ਹਾਂਜੀ, ਇਹ ਫਿਰ ਸਮਝਣਾ ਪੈਂਦਾ ਹੈ ਕਿ ਅਰਥ ਕੀ ਹੈ। ਇੱਥੇ ਹਮੇਸ਼ਾ ਕੰਟੈਕਸਟ ਦੇ ਵਿੱਚ ਅਰਥ ਹੁੰਦੇ ਨੇ। ਹਾਂਜੀ,
ਜੋਰਾ ਤੇ ਰੰਗ ਏਕ ਕੈ ਨਾਨਕ ਗੂੜਾ ਰੰਗ,
ਇਹ ਵੇਖਣ ਵਿੱਚ ਆਇਆ ਹੈ ਜੋ ਇੱਕ ਪਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਗਏ ਨਾ, ਗੁਰੂ ਨਾਲ ਜੁੜ ਕੇ, ਗੁਰੂ ਨਾਲ ਜੁੜ ਕੇ ਕੀਤਾ ਕੀ? ਰਾਤੇ ਰੰਗ ਏਕ ਕੈ, ਇੱਕ ਪ੍ਰਭੂ ਦੇ ਪ੍ਰੇਮ ਵਿੱਚ ਰੰਗੇ ਗਏ, ਗੁਰੂ ਨਾਲ ਲੱਗ ਕੇ ਇੱਕ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਗਏ। ਉਹਨਾਂ ਨੂੰ ਗੂੜਾ ਰੰਗ ਚੜ ਗਿਆ ਪ੍ਰੇਮ ਦਾ ਜੋ ਉਤਾਰ ਗਿਆ। ਨਾਨਕ ਗੂੜਾ ਰੰਗ, ਉਹ ਜੋ ਪ੍ਰਭੂ ਦੇ ਪ੍ਰੇਮ ਦਾ ਰੰਗ ਉਹਨਾਂ ਨੂੰ ਚੜਿਆ, ਉਹ ਗੂੜਾ ਰੰਗ ਸੀ ਜੋ ਉਹਨਾਂ ਨੂੰ ਉਤਾਰ ਗਿਆ, ਉਹੀ ਪ੍ਰੇਮ ਦਾ ਰੰਗ ਉਸਨਾਂ ਨੂੰ ਉਤਾਰ ਗਿਆ। ਨਾਨਕ ਗੂੜਾ ਰੰਗ, ਤੋ ਗੁਰੂ ਨਾਲ ਲੱਗ ਕੇ ਜਿਨ੍ਹਾਂ ਨੇ ਪ੍ਰੇਮ ਪਾ ਲਿਆ ਪਰਮਾਤਮਾ ਨਾਲ, ਉਹਨਾਂ ਨੂੰ ਗੂੜਾ ਰੰਗ ਚੜ ਗਿਆ ਪ੍ਰੇਮ ਦਾ ਤੇ ਉਹ ਤਰ ਗਏ। ਹਾਂਜੀ,
ਪੌੜੀ ਰਾਰਾ ਰੰਗ ਯਾ ਮਨ ਆਪਣਾ
ਰਾਰਾ ਰੰਗੋ ਈਆ ਮਨ ਆਪਣਾ। ਇਸ ਲਈ ਭਾਈ ਕਿਉਂਕਿ ਪਿਆਰ ਦੇ ਰੰਗ ਨਾਲ ਤਰੀਦਾ ਹੈ, ਇਸ ਕਰਕੇ ਰਾਰੇ ਤੇ ਉਪਦੇਸ਼ ਕੀ ਹੈ, ਰਾਰਾ ਰੰਗੋ ਈਆ ਮਨ ਆਪਣਾ। ਭਾਈ ਤੁਸੀਂ ਵੀ ਜੇ ਤਰਨਾ ਹੈ ਤੇ ਆਪਣਾ ਮਨ ਰੰਗ ਲਵੋ ਪ੍ਰਭੂ ਦੇ ਪਿਆਰ ਨਾਲ। ਰਾਰਾ ਰਾਰੇ ਅੱਖਰ ਤੇ ਉਪਦੇਸ਼, ਰੰਗੋ ਈਆ, ਈਆ ਤੋਂ ਭਾਵ ਇਹ, ਰੰਗੋ ਈਆ ਮਨ ਆਪਣਾ, ਤੁਸੀਂ ਵੀ ਇਹ ਆਪਣਾ ਮਨ ਪ੍ਰਭੂ ਦੇ ਪਿਆਰ ਨਾਲ ਰੰਗ ਲਵੋ। ਹਾਂਜੀ,
ਹਰ ਹਰ ਨਾਮ ਜਪੋ ਜਪ ਰਸਨਾ
ਤੇ ਪਿਆਰ ਲੱਗੇਗਾ ਕਿਵੇਂ? ਤੂੰ ਕਹਿੰਦੇ ਨੇ ਹਰ ਹਰ ਨਾਮ ਜਪੋ ਜਪ ਰਸਨਾ, ਨਾਮ ਦਾ ਜਾਪ ਜਪੋ ਰਸਨਾ ਦੁਆਰਾ, ਇਸ ਤਰ੍ਹਾਂ ਪ੍ਰੇਮ ਦਾ ਰੰਗ ਲੱਗਦਾ ਹੈ। ਜਿਸ ਨੂੰ ਜਪਦੇ ਰਹੀਏ ਰਸਨਾ ਦੁਆਰਾ, ਉਸ ਨਾਲ ਪਿਆਰ ਲੱਗ ਜਾਏਗਾ। ਹਰਿ ਹਰਿ ਨਾਮ ਜਪੋ ਜਪ ਰਸਨਾ, ਰਸਨਾ ਦੁਆਰਾ, ਜ਼ਬਾਨ ਦੁਆਰਾ ਉਸ ਹਰੀ ਦਾ ਜਾਪ ਜਪੋ, ਇਹ ਰਾਹ ਹੈ ਉਸ ਨਾਲ ਪਿਆਰ ਪਾਉਣ ਦਾ। ਹਾਂਜੀ,
ਰੇ ਦਰਗਹਿ ਕਹੇ ਨਾ ਕੋ,
ਰੇ ਰੇ ਦਰਗਹਿ ਕਹੇ ਨਾ ਕੋ, ਰੇ ਰੇ ਤੂੰ ਕੌਣ ਹੈ, ਤੂੰ ਕੌਣ ਹੈ ਬਈ? ਰੇ ਤੋਂ ਭਾਵ ਅਰੇ, ਅਰੇ ਅਰੇ ਕਰਕੇ ਕਿਸ ਨੂੰ ਸੱਦੀਦਾ ਹੈ? ਜਿਸ ਦੀ ਕੋਈ ਕੀਮਤ ਨਾ ਅਸੀਂ ਜਾਣੀਏ, ਤੁੱਛ ਜਾ ਮੰਨੀਏ ਨਾ, ਓਏ ਓਏ ਕਿਸ ਨੂੰ ਰੇ ਰੇ ਆਖੀਦਾ? ਓਏ ਓਏ ਅਰੇ ਅਰੇ ਕਰਕੇ ਕਿਸ ਨੂੰ ਸੱਦੀਦਾ? ਜਿਸ ਨੂੰ ਅਸੀਂ ਤੁੱਛ ਜਾਣਦੇ ਹਾਂ, ਜਿਸ ਦੀ ਕੋਈ ਕੀਮਤ ਨਹੀਂ ਹੈ, ਜਿਸ ਦਾ ਕੋਈ ਨਾਂ ਨਹੀਂ ਜਾਣਦਾ। ਤੁਸੀਂ ਕਿਸੇ ਨੂੰ ਜਾਣਦੇ ਹੋ ਨਾ ਤਾਂ ਨਾਂ ਲੈ ਕੇ ਪੁਕਾਰੋਗੇ? ਜਿੱਥੇ ਕੋਈ ਜਾਣ ਪਛਾਣ ਨਹੀਂ, ਤੁਸੀਂ ਐਵੇਂ ਕਹੋਗੇ ਓਏ ਅਰੇ ਤੂੰ, ਤੁਸੀਂ ਨਾਂ ਲੈ ਕੇ ਨਹੀਂ ਪੁਕਾਰ ਸਕਦੇ, ਜਾਣ ਪਛਾਣ ਨਹੀਂ। ਕਹਿੰਦੇ ਨੇ ਜੇ ਪਿਆਰ ਪਾ ਕੇ ਪ੍ਰਭੂ ਦੀ ਦਰਗਾਹ ਨਾਲ ਕਦੇ ਪਿਆਰ ਹੀ ਨਹੀਂ ਪਾਇਆ, ਉੱਥੇ ਜਾਣ ਪਛਾਣ ਹੀ ਨਹੀਂ ਬਣਾਈ, ਤੇ ਆਤਮਾ ਪਹੁੰਚੇਗੀ ਤੇ ਉੱਥੇ ਰੇ ਰੇ ਨਹੀਂ ਹੋਏਗੀ, ਅਰੇ ਅਰੇ ਤੂੰ ਕੌਣ ਹੈ ਬਈ, ਤੂੰ ਕੌਣ, ਦੱਸ ਬਈ ਤੂੰ ਕੌਣ ਆ ਗਿਆ ਹੈ? ਰੇ ਰੇ ਦਰਗਾਹ, ਉਸ ਮਾਲਕ ਦੀ ਦਰਗਾਹ ਵਿੱਚ ਰੇ ਰੇ ਕਹੇ ਨਾ ਕਹੋ, ਤੁਹਾਨੂੰ ਕੋਈ ਰੇ ਰੇ ਕਰਕੇ ਨਹੀਂ ਪੁਕਾਰੇਗਾ, ਅਰੇ ਅਰੇ ਕਰਕੇ ਨਹੀਂ ਪੁਕਾਰੇਗਾ। ਜਾਣ ਪਛਾਣ ਹੈ ਤਾਂ ਫਿਰ ਕੀ ਆਖੇਗਾ? ਆਓ ਬੈਠ, ਆਦਰ ਸਭ ਦੇਵ। ਜੇ ਤੂੰ ਦਰਗਾਹ ਵਿੱਚ ਜਪ ਜਪ ਕੇ ਜਾਣ ਪਛਾਣ ਪਾ ਲਏਗਾ, ਤੂੰ ਕਹਿੰਦੇ ਨੇ ਤੇਰੇ ਜਾਂਦਿਆਂ ਨੂੰ ਆਦਰ ਮਾਣ ਹੋਏਗਾ, ਤੇਰਾ ਸਤਿਕਾਰ ਹੋਏਗਾ, ਤੇਰੀ ਆਤਮਾ ਦਾ ਸਤਿਕਾਰ ਹੋਏਗਾ। ਆਓ ਬੈਠ, ਜਿਸ ਨੂੰ ਆਪਾਂ ਜਾਣਦੇ ਹੋਈਏ ਉਹਨੂੰ ਕਹੀਦਾ ਆਓ ਜੀ, ਰੇਰੇ ਥੋੜੋ ਕਰੀਦਾ, ਕਹੀਦਾ ਆਓ, ਕੁਰਸੀ ਦੇਈਦੀ ਹੈ, ਬੈਠਣ ਸੈਟੀ ਤੇ ਬਿਠਾਈਦਾ, ਆਓ ਜੀ ਸਤਿਕਾਰ ਕਰੀਦਾ, ਚਾਹ ਪਾਣੀ ਪੁੱਛੀਦੀ ਹੈ। ਤੂੰ ਕਹਿੰਦੇ ਨੇ ਆਓ ਬੈਠ, ਆਦਰ ਸਭ ਦੇਵ, ਸਤਿਕਾਰ ਕਰਨਗੇ ਸਾਰੇ, ਮਾਲਕ ਦੀ ਦਰਗਾਹ ਵਿਚ ਵੀ ਤੇਰਾ ਸਤਿਕਾਰ ਹੋਵੇਗਾ ਜੇ ਉਸ ਦਰਗਾਹ ਨਾਲ ਤੂੰ ਨਾਮ ਜਪ ਜਪ ਕੇ ਜਾਣ ਪਛਾਣ ਪਾ ਲਏਗਾ। ਜੇ ਨਾਮ ਜਪ ਕੇ ਕੋਈ ਉਥੇ ਤੱਕ ਪਹਿਚਾਣ ਨਾ ਪਾਈ ਤੇ ਅਰੇ ਅਰੇ ਹੀ ਹੋਏਗੀ, ਉਹ ਤੂੰ ਕੌਣ ਆ ਗਿਆ ਇੱਥੇ, ਕੌਣ ਹੈ ਤੂੰ?
ਊਆ ਮਹਿਲੀ ਪਾਵੇ ਤੂੰ ਬਾਸਾ,
ਊਆ ਮਹਿਲੀ ਪਾਵੇ ਤੂੰ ਬਾਸਾ। ਹੁਣ ਇਹ ਤਾਂ ਹੈ ਮੈਟਾਫੋਰ ਸਾਰਾ, ਇਹਦਾ ਮਤਲਬ ਇਹ ਨਹੀਂ ਕਿ ਉੱਥੇ ਕੋਈ ਵਾਕਈ ਕੋਈ ਪੱਥਰ ਦਾ, ਕੋਈ ਇੱਟਾਂ ਦਾ, ਕੋਈ ਸੰਗੇ ਮਰਮਰ ਦਾ, ਕੋਈ ਸੋਨੇ ਦਾ ਮਹਿਲ ਘੜਿਆ ਹੋਇਆ ਹੈ। ਮਹਿਲ ਤੇ ਉਹ ਜੋਤ ਸਰੂਪੀ ਮਹਿਲ ਹੈ ਤੇ ਜਾਣ ਪਛਾਣ ਉਸ ਜੋਤ ਨਾਲ ਹੀ ਹੈ, ਉਸ ਮਹਾਂ ਜੋਤ ਨਾਲ, ਤੁਹਾਡੀ ਆਤਮਾ ਦੀ। ਜਦੋਂ ਇਸ ਜੋਤ ਦਾ, ਪਰਮ ਜੋਤ ਨਾਲ ਇਸੇ ਸਰੀਰ ਵਿੱਚ ਮੇਲ ਹੋ ਜਾਂਦਾ ਹੈ ਤਾਂ ਫਿਰ ਉਹ ਮਹਾਂਜੋਤ ਇਸ ਜੋਤ ਦਾ ਸਤਿਕਾਰ ਕਰਦੀ ਹੈ। ਉਹ ਮਹਾਂਜੋਤ ਨੇ ਜਾਪ ਦਾ ਸਦਕਾ ਇਸ ਜੋਤ ਨੂੰ ਵੀ ਮਹਾਂਜੋਤ ਹੀ ਬਣਾ ਲਿਆ ਹੁੰਦਾ ਹੈ। ਸਾਰੇ ਭਗਤ ਮਹਾਂਜੋਤ ਹੋ ਜਾਂਦੇ ਨੇ ਮਿਲਾਪ ਤੋਂ ਪਹਿਲਾਂ। ਤੂੰ ਕਹਿੰਦੇ ਨੇ ਊਹਾ ਮਹਿਲੀ ਪਾਵੇਂ ਤੂੰ ਪਾਸਾ, ਇਹ ਸਰੀਰ ਛੱਡਣ ਤੋਂ ਬਾਅਦ ਤੇਰੀ ਆਤਮਾ ਉਸ ਪਰਮ ਜੋਤ ਵਿਚ ਮਿਲ ਜਾਏਗੀ, ਉਸ ਮਹਿਲ ਵਿਚ ਵਾਸਾ ਪਾ ਲਏਗੀ। ਭਾਵ ਤੇਰੀ ਇਹ ਆਤਮਾ ਉਸ ਮਹਾਨ ਆਤਮਾ ਵਿਚ ਮਿਲ ਜਾਏਗੀ, ਉਸ ਮਹਿਲ ਵਿਚ ਵਾਸਾ ਪਾ ਲਏਗੀ। ਊਆ ਮਹਿਲੀ ਪਾਵੇਂ ਤੂੰ ਵਾਸਾ। ਹਾਂਜੀ,
जन्म मरण न होए विनाशा।
ज्यों ही मिलाप होएगा तेरा उस परम ज्योत नाल, उस वड्डे महल च तू वासा मालेगी, तो फिर जन्म मरण न होए विनाशा। ना तेरे लिए जन्म है ना मौत है, जिस दा जन्म है उस लिए विनाश भी है। तो कहंदे ने जन्म मरण न होए विनाशा, मरण विनाशा मौत करके विनाश, ना जन्म होएगा ना ही मौत करके तेरा विनाश होएगा, तेरे शरीर का विनाश होएगा, क्योंकि जन्म ही कोई नहीं, फिर शरीर चोला नहीं मिलना।
मस्तक कर्म लिखियो तुर जाके,
मस्तक कर्म लिखियो तुर जाके, कर्म आख देने बख्शिश मस्तक मथे ते, जिस जीव दे मस्तक ते बख्शिश वाला पाग परमात्मा ने तुर तो ही लिख देता है। ते तुर की है, तुर ने तोड़े तुरों कुमाए हुए अपने संस्कार, तोड़े अपने संस्कारा अनुसार ही तोड़ी रूह ते तोड़ा लेख लिखया है, ना ही किसी कागज पेंसिल ते लिखया है। तोड़ी आत्मा ते तोड़े जो संस्कार अपने कीते कर्मा दे संस्कार दृढ़ हो गए ने, यही लेख है। मस्तक कर्म लिखियो तुर जाके, तो जिन्ना ने चंगे भले संस्कार कमा के अपनी आत्मा ते ए लेख दृढ़ कर ले सन, ए लेख पका ले सन, बख्शिश दे हरि संपै नानक कर तांग है। संपै आखदे ने दौलत नू, हरि संपै नाम दी दौलत, हरि दे नाम दी दौलत। संपै की है दौलत, हरि संपै हरि दे नाम दी दौलत। तो जिन्ना ने चंगे लेख चंगे संस्कार पिछे लिखा ले ने, कहिंदे ने हरि दे नाम दी दौलत उन्हां नू तुरों मिल गई है। हरि संपै नानक कर, किते किहड़े कर, हिरदे कर, तां कह उन्हां दे हिरदे कर विच हरि दे नाम दी दौलत वसदी है, जिन्हां ने तुरों चंगे लेख लिखवाए ने अपने चंगे कर्म करके।
श्लोक लालच झूठ बिकार मोह व्यापत मुड़े अंध, लाग परे दुर्गंध सियो नानक माया बंद। पौड़ी लल्ला लपट बिखे रसराते, अहं बुद्ध माया मदमाते, या माया मैं जिन मैं मरना, ज्यो ज्यो हुक्म तिवे त्यो तरना। को ऊन ना को पूरा, को सुगर सुकर ना को मूरा,
सुगर
ना को मूरा, जित जित लावो ते तित लगना, नानक ठाकुर सदा लपना
अलिपना
अलिपना। श्लोक लालच झूठ बिकार मोह व्यापत मूड़े अंध,
जड़ा ख्याल श्लोक विच है ना ओही श्लोक पौड़ी विच होंदा है। सारी बावन अखरी जिवे है, जड़ा भाव श्लोक विच दिता है, श्लोक इंज जिवे रहाओ दी तुक है, जड़ा भाव श्लोक विच है ओही फिर पौड़ी विच जांदा है। आख दिन पातशाह लालच झूठ विकार मोह व्यापत मूड़े अंध, मूड़ा आखदे ने मूर्ख नूं, ते अंध अज्ञानी अकल दा अन्ना। जड़ा अज्ञानी मूर्ख मनुख है ना, कहंदे ने ओनू आ आ विकार लगदे ने, लालच झूठ ते मोह, ए तीन विकार उसनू व्यापदे ने। व्यापदे ने मतलब जोर पांदे ने, ए तीन विकार उस उत्ते हावी हो जांदे ने, जोर पांदे ने। मूर्ख अज्ञानी मनुख उत्ते लालच झूठ अते मोह, ए तीन औगण विकार तो भाव है औगण, ए तीन औगण हावी हो जांदे ने, तीन औगण जोर पांदे ने। लालच झूठ मोह ए तीन विकार ए उसते जोर पाउंदे ने, हावी हो जांदे ने। ते लाग परे दुर्गंध सियो नानक माया बंध, ए तिन्ने विकार बंधन बन जांदे ने, माया बंधन बन जांदी है। कहंदे ने लाग परे दुर्गंध सियो, दुर्गंध किस नू, दुर्गंध आखदे ने बदबू नू। ते ए माड़े कर्मा, बदबू की है इथे, आ माड़े कर्मा करके जड़ी बद फैली हुंदी है ना, ਬਦਨਾਮੀ ਹੁੰਦੀ ਹੈ ਇਸ ਨੂੰ ਬਦਬੂ ਆਖਿਆ, ਇਸ ਨੂੰ ਦੁਰਗੰਧ ਆਖਿਆ। ਜਿਹੜਾ ਚੰਗਾ ਕਰਮ ਕਰੀਏ ਉਸਦੀ ਖੁਸ਼ਬੂ ਫੈਲਦੀ ਹੈ, ਉਸਦੀ ਸੋਭਾ ਫੈਲਦੀ ਹੈ, ਤੇ ਜੇ ਕੋਈ ਮਾੜਾ ਕੰਮ ਕਰੇ ਤੇ ਉਹਦੀ ਦੁਰਗੰਧ ਫੈਲਦੀ ਹੈ, ਬਦਬੂ ਫੈਲਦੀ ਹੈ। ਤੋ ਦੁਰਗੰਧ ਮਤਲਬ ਇਹ ਭੈੜੇ ਕਰਮਾਂ ਦੀ ਸੋਹ, ਭੈੜੇ ਕਰਮਾਂ ਦੀ ਖਬਰ ਬਾਹਰ ਪਹੁੰਚਦੀ ਹੈ, ਉਹ ਦੁਰਗੰਧ ਜਾਂਦੀ ਹੈ। ਤੋ ਆਖਿਆ ਪਾਤਸ਼ਾਹ ਨੇ ਲਾਗ ਪਰੇ ਦੁਰਗੰਧ ਸਿਉ। ਤੋ ਮੰਦੇ ਕੰਮਾਂ ਵਿੱਚ ਲੱਗ ਪੈਂਦੇ ਨੇ ਉਹ ਬੰਦੇ ਜਿਹੜੇ ਲਾਲਚ, ਝੂਠ ਤੇ ਮੋਹ ਜਿਨ੍ਹਾਂ ਤੇ ਹਾਵੀ ਹੋ ਜਾਂਦੇ ਨੇ, ਉਹ ਮੰਦੇ ਕੰਮਾਂ ਵਿੱਚ ਲੱਗ ਜਾਂਦੇ ਨੇ ਤੇ ਮੰਦੇ ਕਰਮਾਂ ਕਰਕੇ ਉਹਨਾਂ ਦੀ ਭੈੜੀ ਸੋਭਾ ਫੈਲਦੀ ਹੈ, ਦੁਰਗੰਧ ਫੈਲਦੀ ਹੈ। ਦੁਰਗੰਧ ਫੈਲਣੀ ਦਾ ਮਤਲਬ ਕੀ ਹੈ? ਬਦਨਾਮੀ ਫੈਲਣੀ, ਭੈੜੀ ਸੋਹ, ਭੈੜੀ ਖਬਰ ਉਹਨਾਂ ਦੀ ਫੈਲਣੀ। ਨਾਨਕ ਮਾਇਆ ਬੰਦ, ਮਾਇਆ ਉਹਨਾਂ ਲਈ ਬੰਧਨ ਹੈ, ਮਾਇਆ ਉਹਨਾਂ ਨੂੰ ਬੰਨ ਲੈਂਦੀ ਹੈ, ਮਾਇਆ ਦੇ ਉਹ ਬੱਝੇ ਹੁੰਦੇ ਨੇ। ਤੋ ਸਾਰੇ ਸ਼ਲੋਕ ਚ ਸਮਝਾਇਆ ਕਿ ਮੂਰਖ ਅਗਿਆਨੀ ਜਿਹੜੇ ਮਨੁੱਖ ਹੁੰਦੇ ਨੇ ਉਹਨਾਂ ਨੂੰ ਇਹ ਤਿੰਨ ਵਿਕਾਸ ਚੁੰਮੜਦੇ ਨੇ, ਲਾਲਚ, ਝੂਠ ਤੇ ਮੋਹ। ਇਨ੍ਹਾਂ ਤਿੰਨਾਂ ਵਿਕਾਰਾਂ ਦੇ ਹੇਠ ਉਹ ਭੈੜੇ ਕਰਮ ਕਰਦੇ ਨੇ ਤੇ ਭੈੜੀ ਉਹਨਾਂ ਦੀ ਸੋਹ ਫੈਲਦੀ ਹੈ। ਐਸੇ ਬੰਦੇ ਮਾਇਆ ਦੇ ਸ਼ਿਕਾਰ ਹੋ ਜਾਂਦੇ ਨੇ, ਮਾਇਆ ਦੇ ਬੰਧਨਾਂ ਵਿੱਚ ਜਕੜੇ ਜਾਂਦੇ ਨੇ। ਅਜਿਹਿਆਂ ਨੂੰ ਕਹੀਦਾ ਕਿ ਮਾਇਆ ਵਿੱਚ ਭੱਜ ਗਏ ਨੇ। ਹਾਂਜੀ।
ਪੌੜੀ ਲੱਲਾ ਲਪਟ ਬਿਖੇ ਰਸਰਾਤੇ,
ਲੱਲਾ ਲਪਟ ਬਿਖੇ ਰਸਰਾਤੇ। ਲਪਟ ਲਿਪਟ ਜਾਣਾ, ਲਪਟ ਲਪਟੇ ਹੋਏ ਨੇ, ਘਿਰੇ ਹੋਏ ਨੇ, ਉਹਨਾਂ ਨੂੰ ਚਿੰਬੜ ਗਏ ਨੇ, ਸਮਝ ਲਓ। ਲੱਲਾ ਲਪਟ ਕਾਸ਼ਚ ਲਪਟੇ ਹੋਏ ਨੇ, ਉਹ ਕਾਸ਼ਚ ਘਿਰੇ ਹੋਏ ਨੇ। ਤੋ ਕਹਿੰਦੇ ਨੇ ਬਿਖੇ ਰਸ, ਬਿਖੇ ਆਖਦੇ ਨੇ ਮਾਇਆ। ਬਿਖੇ ਕਿਸ ਨੂੰ ਆਖਦੇ ਨੇ? ਮਾਇਆ। ਬਿਖੇ ਰਸ ਮਾਇਆ ਦਾ ਸਵਾਦ। ਤੋ ਉਹਨਾਂ ਨੂੰ ਮਾਇਆ ਦੇ ਸਵਾਦ ਚਿੰਬੜ ਜਾਂਦੇ ਨੇ, ਇਹ ਕਹਿ ਰਹੇ ਨੇ। ਉਹ ਲਪੇਟੇ ਜਾਂਦੇ ਨੇ ਮਾਇਆ ਦੇ ਸਵਾਦ ਵਿੱਚ। ਲਪਟ ਲੱਲਾ ਲਪਟ ਬਿਖੈ ਰਸ ਰਾਸ ਰਾਤੇ। ਬਿਖੈ ਰਸ ਮਾਇਆ ਦਾ ਰਸ, ਬਿਖੈ ਰਸ ਮਾਇਆ ਦਾ ਨਸ਼ਾ। ਲਪਟ ਲਪੇਟੇ ਜਾਂਦੇ ਨੇ। ਤੋ ਐਸੇ ਬੰਦੇ ਲੱਲਾ ਲਪਟ ਬਿਖੈ ਰਸ ਰਾਤੇ, ਰਾਤੇ ਰੱਤੇ ਜਾਣਾ, ਭਿੱਜ ਜਾਣਾ, ਰੰਗੇ ਜਾਣਾ। ਤੋ ਐਸੇ ਬੰਦੇ ਬਿਖੇ ਦੇ ਰਸ ਵਿੱਚ ਲਪੇਟੇ ਹੋਏ, ਬਿਖੇ ਦੇ ਰਸ ਵਿੱਚ ਹੀ ਰੰਗੇ ਜਾਂਦੇ ਨੇ। ਤੋ ਮਾਇਆ ਦੇ ਰਸ ਵਿੱਚ ਹੀ ਉਹ ਰੰਗੇ ਜਾਂਦੇ ਨੇ। ਹਾਂਜੀ।
ਅਹੰ ਬੁੱਧ ਮਾਇਆ ਮਦਮਾਤੇ,
ਅਹੰ ਬੁੱਧ। ਅਹੰ ਕਹਿੰਦੇ ਨੇ ਹੰਕਾਰ ਨੂੰ, ਤੇ ਬੁੱਧ ਹੰਕਾਰੀ ਬੁੱਧੀ। ਅਹੰ ਬੁੱਧ ਹੰਕਾਰ ਵਾਲੀ ਬੁੱਧੀ। ਅਹੰ ਬੁੱਧ ਮਾਇਆ ਮਦ ਮਾਤੇ। ਮਦ ਕਿਸ ਨੂੰ ਆਖਦੇ ਨੇ? ਨਸ਼ੇ ਨੂੰ, ਸ਼ਰਾਬ। ਮਦ ਸ਼ਰਾਬ, ਮਾਤੇ ਨਸ਼ਾ। ਮਦ ਸ਼ਰਾਬ ਤੇ ਮਾਤੇ ਮਸਤ ਨਸ਼ਾ। ਅਹੰ ਬੁੱਧ ਮਾਇਆ ਮਦ ਮਾਤੇ। ਉਹ ਹੰਕਾਰ ਵਾਲੀ ਬੁੱਧੀ ਅਤੇ ਮਾਇਆ ਦੀ ਮਸਤੀ ਵਿੱਚ ਮਸਤ ਰਹਿੰਦੇ ਨੇ, ਮਾਇਆ ਦੇ ਨਸ਼ੇ ਵਿੱਚ ਮਸਤ ਰਹਿੰਦੇ ਨੇ। ਅਹੰ ਬੁੱਧ ਮਾਇਆ ਮਦ ਮਾਤੇ। ਤੋ ਉਹਨਾਂ ਨੂੰ ਨਸ਼ਾ ਚੜਦਾ ਹੈ ਕਾਹਦਾ? ਕਾਹਦਾ? ਹੰਕਾਰ ਦਾ ਤੇ ਮਾਇਆ ਦਾ। ਹਾਲਾਂਕਿ ਹੰਕਾਰ ਮਾਇਆ ਦਾ ਹੀ ਹਿੱਸਾ ਹੈ। ਤੋ ਕਹਿੰਦੇ ਨੇ ਮਾਇਆ ਵਿੱਚੋਂ ਵੱਡਾ ਜੋ ਹੰਕਾਰ ਹੈ, ਇਸ ਦਾ ਨਸ਼ਾ ਉਹਨਾਂ ਨੂੰ ਚੜਿਆ ਰਹਿੰਦਾ ਹੈ, ਕਿਉਂਕਿ ਮਾਇਆ ਹੰਕਾਰ ਮਾਇਆ ਦਾ ਹਿੱਸਾ ਹੈ, ਅਹਮ ਬੁੱਧੀ ਮਾਇਆ ਦਾ ਹੀ ਹਿੱਸਾ ਹੈ। ਤੋ ਕਹਿੰਦੇ ਨੇ ਮਾਇਆ ਚੋਂ ਜੋ ਔਗਣ ਹੈ ਨਾ ਹੰਕਾਰ, ਇਸ ਦੀ ਮਸਤੀ ਉਨ੍ਹਾਂ ਨੂੰ ਬੜੀ ਚੜੀ ਰਹਿੰਦੀ ਹੈ। ਅਹਮ ਬੁੱਧ ਮਾਇਆ ਮਦ, ਮਦ ਕਹਿੰਦੇ ਨੇ ਸ਼ਰਾਬ ਨੂੰ, ਜਿਵੇਂ ਸ਼ਰਾਬ ਦਾ ਨਸ਼ਾ ਹੁੰਦਾ ਹੈ, ਐਵੇਂ ਉਨ੍ਹਾਂ ਨੂੰ ਮਾਇਆ ਵਿਚੋਂ ਹੰਕਾਰ ਦਾ ਜੋ ਨਸ਼ਾ ਹੈ ਬੜਾ ਚੜਦਾ ਹੈ। ਮਾਤੇ ਮਸਤ, ਹਾਂਜੀ,
ਮਾਇਆ ਮੈਂ ਜਨਮੈ ਮਰਨਾ,
ਇਹ ਮਾਇਆ ਮੈਂ ਜਨਮੈ ਮਰਨਾ, ਇਹ ਏਹੋ ਨੂੰ ਆਖਦੇ ਨੇ, ਇਹ ਦਾ ਮਤਲਬ ਏਹੋ, ਇਹ ਮਾਇਆ ਮੈਂ ਜਨਮੈ ਮਰਨਾ। ਇਸੇ ਮਾਇਆ ਦੇ ਨਸ਼ੇ ਵਿਚ ਹੀ ਉਹ ਜਨਮਦੇ ਨੇ ਤੇ ਮਰਦੇ ਨੇ, ਭਾਵੇਂ ਨਸ਼ਾ ਸਾਰੀ ਉਮਰ ਉਨ੍ਹਾਂ ਨੂੰ ਉਤਰਦਾ ਨਹੀਂ। ਇਹ ਨਸ਼ਾ ਜੋ ਮਾਇਆ ਦਾ ਤੇ ਹੰਕਾਰ ਦਾ ਹੈ, ਇਹ ਸਾਰੀ ਉਮਰ ਉਨ੍ਹਾਂ ਤੋਂ ਉਤਰਦਾ ਹੀ ਨਹੀਂ ਤੇ ਇਹ ਨਸ਼ੇ ਵਿਚ ਹੀ ਉਹ ਮਰ ਜਾਂਦੇ ਨੇ। ਇਹ ਮਾਇਆ ਮੈਂ ਜਨਮੈ ਮਰੈ, ਜਨਮ ਤੋਂ ਮੌਤ ਤੱਕ ਇਹ ਨਸ਼ਾ ਉਨ੍ਹਾਂ ਨੂੰ ਚੜਿਆ ਰਹਿੰਦਾ ਹੈ, ਭਾਵ ਮਰਦੇ ਦਮ ਤੱਕ ਉਹ ਇਹ ਨਸ਼ੇ ਵਿਚ ਹੀ ਰਹਿੰਦੇ ਨੇ।
ਜਿਉਂ ਜਿਉਂ ਹੁਕਮ ਦਿਵੈ ਤਿਉਂ ਕਰਨਾ,
ਜਿਉਂ ਜਿਉਂ ਹੁਕਮ ਦਿਵੇ ਤਿਉਂ ਕਰਨਾ, ਕਹਿੰਦੇ ਨੇ ਪਰ ਜੀਵ ਦੇ ਕੋਈ ਵਸ ਨਹੀਂ, ਜਿਵੇਂ ਜਿਵੇਂ ਪਰਮੇਸ਼ਰ ਦਾ ਹੁਕਮ ਹੈ ਤਿਵੇਂ ਤਿਵੇਂ ਜੀਵ ਕਰਦਾ ਹੈ। ਭਾਵ ਹੁਕਮ ਕੀ ਹੈ ਕਿ ਸੰਸਕਾਰਾਂ ਮੁਜਬ ਵੀ ਬੰਦੇ ਦਾ ਜ਼ਿੰਦਗੀ ਜੀਵਨ ਟਲੇਗਾ, ਇਹ ਉਹਦਾ ਹੁਕਮ ਹੈ। ਹੁਕਮ ਤੋਂ ਭਾਵ ਇਹ ਨਹੀਂ ਹੈ ਕਿ ਉਹਨੇ ਆਖ ਦਿੱਤਾ ਕਿ ਫਲਾਨੇ ਜੀਵ ਨੂੰ ਬਈ ਤੂੰ ਗੰਦਗੀ ਚ ਹੀ ਰਹਿਣਾ, ਤੂੰ ਮਾਇਆ ਵਿਚ ਹੀ ਰਹਿਣਾ, ਫਿਰ ਤੇ ਤੁਹਾਨੂੰ ਛੋਟ ਨਾ ਹੋਈ ਕੋਈ, ਤੇ ਜੇ ਤੁਹਾਨੂੰ ਛੋਟ ਕੋਈ ਨਹੀਂ ਤੇ ਫਿਰ ਤੁਸੀਂ ਦੋਸ਼ੀ ਕਿਵੇਂ ਹੋਏ। ਤਾਂ ਹੁਕਮ ਦਾ ਮਤਲਬ ਕੀ ਹੁੰਦਾ ਹੈ? ਸੰਸਕਾਰ ਰੂਪੀ ਹੁਕਮ ਨੇ ਜੋ ਇੱਕੋ ਜਿਹੇ ਲਾਗੂ ਹੁੰਦੇ ਨੇ ਸਾਰਿਆਂ ਤੇ, ਵੀ ਉਹ ਹੁਕਮ ਦੇ ਅਧੀਨ, ਭਾਵ ਜਿਹਾ ਜਿਹਾ ਕਮਾਇਆ ਬੰਦੇ ਨੇ ਸੰਸਕਾਰ, ਉਹੋ ਜਿਹਾ ਜੀਵਨ ਟਲ ਗਿਆ। ਜਿਹੇ ਜਿਹੇ ਸੰਸਕਾਰ ਅੱਜ ਬਣਾਏ ਨੇ, ਉਹ ਜਾ ਜੀਵਨ ਟਲਦਾ ਤੁਰਿਆ ਜਾਂਦਾ ਹੈ। ਤੋ ਕਹਿੰਦੇ ਨੇ ਇਨ੍ਹਾਂ ਹੁਕਮਾਂ ਦਾ ਬੱਜਾ ਬੰਦਾ ਉਵੇਂ ਕਰਦਾ ਹੈ, ਤੇ ਜੇ ਆਪਾਂ ਆਖ ਦਈਏ ਰੱਬ ਕਰਾਉਂਦਾ, ਫਿਰ ਤੇ ਰੱਬ ਦੋਸ਼ੀ ਹੈ, ਫਿਰ ਅਸੀਂ ਦੋਸ਼ੀ ਨਾ ਹੋਏ। ਤੋ ਇਹਦਾ ਅਰਥ ਇਉਂ ਹੀ ਲੈਣਾ, ਜਿਉਂ ਜਿਉਂ ਹੁਕਮ, ਜਿਵੇਂ ਜਿਵੇਂ ਸੰਸਕਾਰ ਰੂਪੀ ਹੁਕਮ ਵਰਤਦਾ ਹੈ ਵਾਹਿਗੁਰੂ ਦਾ, ਅਕਾਲ ਪੁਰਖ ਦਾ, ਤਿਵੇਂ ਤਿਉਂ ਕਰਨਾ, ਤਿਵੇਂ ਹੀ ਜੀਵਨ ਢਲਦਾ ਹੈ ਮਨੁੱਖ ਦਾ, ਉਵੇਂ ਹੀ ਉਹ ਕਰਦਾ ਹੈ। ਕੋ ਊਨ ਨਾ ਕੋ ਪੂਰਾ, ਕੋ ਊਨ ਨਾ ਕੋ ਪੂਰਾ, ਊਨ ਤੋਂ ਭਾਵ ਹੈ ਊਣਾ। ਆਪਣੀ ਅਕਲ ਨਾਲ, ਆਪਣੀ ਦਾਨਿਸ਼ਮੰਦੀ ਨਾਲ ਕੋਈ ਊਣਾ ਨਹੀਂ ਰਹਿ ਸਕਦਾ ਤੇ ਨਾ ਕੋਈ ਪੂਰਨ ਹੋ ਸਕਦਾ। ਭਾਵ ਕੀ ਚਤਰਾਈ ਨਾਲ ਕੋਈ, ਸਿਆਣਪ ਨਾਲ ਕੋਈ ਊਣਾ ਜਾਂ ਪੂਰਾ ਨਹੀਂ ਹੋ ਸਕਦਾ। ਭਾਵ ਕੀ ਚਤਰਾਈ ਸਿਆਣਪ ਕੀ ਹੁੰਦੀ ਹੈ ਕਿ ਬਈ ਪ੍ਰਭੂ ਦੀ ਕਿਰਪਾ ਪਾ ਕੇ ਸੰਸਕਾਰ ਆਪਣੇ ਨਾ ਤੋੜੇ, ਪਰ ਆਖੇ ਕਿ ਚਤਰਾਈ ਨਾਲ ਮੈਂ ਭਾਵਾਂ ਅੰਦਰ ਕੁਛ ਹੋਵੇ ਬਾਹਰ ਸਿਆਣਾ ਬਣਨ ਦੀ ਕੋਸ਼ਿਸ਼ ਕਰਾਂ ਤੇ ਯੂੰ ਬੰਦਾ ਸਿਆਣਾ ਨਹੀਂ ਹੋ ਜਾਂਦਾ। ਭਾਵ ਸੰਸਕਾਰ ਜੋ ਬੱਝੇ ਨੇ ਉਹ ਗੁਰੂ ਦੀ ਕਿਰਪਾ ਨਾਲ ਟੁੱਟਦੇ ਨੇ, ਉਹ ਬਾਣੀ ਪੜਿਆਂ ਟੁੱਟਦੇ ਨੇ। ਜੇ ਕੋਈ ਕਵੇ ਮੈਂ ਆਪਣੀ ਚਤਰਾਈ ਨਾਲ ਬਦਲ ਜਾਵਾਂਗਾ, ਆਪ ਤੇ ਕਹਿੰਦੇ ਨੇ ਨਾ ਇਸ ਤਰ੍ਹਾਂ ਕੋਈ ਊਣਾ ਹੋ ਸਕਦਾ ਹੈ ਤੇ ਨਾ ਪੂਰਾ ਹੋ ਸਕਦਾ ਹੈ।
ਕੋ ਸੁਗਰ ਨਾ ਕੋ ਮੂਰਾ,
ਤੋ ਫਿਰ ਪੜਨਾ ਕੋ ਊਨ ਨਾ ਕੋ ਪੂਰਾ, ਆਪਣੀ ਚਤਰਾਈ ਨਾਲ, ਆਪਣੀ ਚਤਰਾਈ ਦੀ ਅਣਹੋਂਦ ਕਰਕੇ ਕੋਈ ਊਣਾ ਨਹੀਂ ਰਹਿ ਜਾਂਦਾ ਤੇ ਆਪਣੀ ਚਤਰਾਈ ਦੀ ਹੋਂਦ ਕਰਕੇ ਕੋਈ ਪੂਰਨ ਨਹੀਂ ਹੋ ਸਕਦਾ। ਇਉਂ ਇਹਦਾ ਅਰਥ ਬਣਨਾ, ਕਿਸੇ ਕੋਲ ਚਤਰਾਈ ਨਹੀਂ ਤੇ ਉਹ ਊਣਾ ਨਹੀਂ ਰਹਿ ਸਕਦਾ। ਭਾਵ ਜੇ ਉਹਦੇ ਸੰਸਕਾਰ ਚੰਗੇ ਨੇ, ਬੇਸ਼ੱਕ ਚਤਰਾਈ ਹੈ ਨਹੀਂ, ਸੰਸਕਾਰ ਭਲੇ ਨੇ ਤੇ ਉਹ ਊਣਾ ਨਹੀਂ ਰਹਿ ਸਕਦਾ, ਤੇ ਜੇ ਸੰਸਕਾਰ ਮਾੜੇ ਨੇ ਤੇ ਚਤਰਾਈ ਉੱਤੋਂ ਕਰ ਰਿਹਾ ਤੇ ਉਹ ਪੂਰਾ ਨਹੀਂ ਹੋ ਸਕਦਾ। ਇਹ ਅਰਥ ਬਣਨਾ ਇਹਦਾ। ਕੋ ਊਨ ਨਾ ਕੋ ਪੂਰਾ, ਭਾਵ ਆਪਣੀ ਚਤਰਾਈ ਦੀ ਹੋਂਦ ਜਾਂ ਅਣਹੋਂਦ ਨਾਲ ਕੋਈ ਅਧੂਰਾ ਜਾਂ ਪੂਰਨ ਨਹੀਂ ਹੋ ਸਕਦਾ। ਸਾਰੇ ਸੰਸਕਾਰਾਂ ਦੇ ਬੱਝੇ ਨੇ, ਉਸ ਹੁਕਮ ਦੇ ਬੱਝੇ ਨੇ। ਕੋ ਸੁਗਰ ਨਾ ਕੋ ਮੂਰਾ, ਆਪਣੀ ਬੁੱਧੀ ਨਾਲ ਕੋਈ ਸਿਆਣਾ ਨਹੀਂ ਹੋ ਸਕਦਾ ਤੇ ਆਪਣੀ ਬੁੱਧੀ ਦੀ ਅਣਹੋਂਦ ਨਾਲ ਕੋਈ ਮੂਰਖ ਨਹੀਂ ਹੋ ਸਕਦਾ, ਜੇ ਸਤਿਗੁਰੂ ਦੀ ਬਖਸ਼ਿਸ਼ ਹੈ। तो कहते ने कौ सुगर ना कौ मूरा मूरा तो भाव मूढ़ा मूरख अड़ाड़े दी थां रारा आया है तो मूरा बन गया असल लफज की है मूढ़ा मूरख कौ सुगर सुगर का मतलब सुगड़ सियाना सुगड़ आख देने सियाने इसे तरह अपनी बुद्धि अपनी अकल करके कोई सियाना नहीं हो सकता ते जे इनी अकल दी होंद ना होवे तां मूर्ख भी नहीं हो सकता जे संस्कार चंगे ने जे भले संस्कार ने हां जी
जिचित लावो तित लगना
संस्कारां दे अधीन जिथे जिथे इस हुक्म दे अधीन जिथे जिथे मालिक ने किसे जीव नूं लाया उथे उथे ओ लगा है इसे हुक्म दे बज्जा मनुख जिथे जिथे प्रभु ने ला दिता है उथे लगा है भाव बज्जा उसे हुक्म दा है जिथे जिथे उस हुक्म अनुसार मालिक दे जड़ा कोई लगा है उवे करी जांदा है
नानक ठाकुर सदा लिपना
नानक ठाकुर सदा अलिपना अलिपना कहिंदे ने निर्लेप नो अलिपना निर्लेप हुण इहदा अर्थ समझना कल्ला कह दोगे मालक निर्लेप है तो कुछ समझ नहीं आएगी एक कॉन्टेक्स्ट दे विच लिखिया आ जिहड़ियां पहलां तुकां पढ़ गए ना उहदे नाल ही जुड़दा है की कहिंदे ने कहंदे ने चाहे कोई ऊणा है चाहे कोई पूरा है चाहे कोई सुगड़ है ते चाहे कोई मूर्ख है सबना विच प्रभु बैठा है लेकिन इहदा मतलब ए नहीं कि किते प्रभु दी जोत मूर्ख बन गई है ते किते प्रभु दी जोत ऊणी हो गई है हुण कोई मूर्ख मनुख है उहदे विच भी प्रभु दी जोत है जे तुसीं आखो कि प्रभु मूर्ख हो गया ते प्रभु ते अलिपना है अलेप बैठा है ਉਹਦੀ ਜੋਤ ਵਿੱਚ ਨਹੀਂ ਲਿਪੜਦੀ ਚਾਹੇ ਤੁਸੀਂ ਸੁਗੜ ਹੋਵੋ ਤੇ ਚਾਹੇ ਮੂਰਖ ਹੋਵੋ ਜੋਤ ਉਸੇ ਦੀ ਹੈ ਪਰ ਉਹਦੇ ਅੰਦਰ ਨਿਰਲੇਪ ਬੈਠਾ ਇਹ ਨਹੀਂ ਕਿ ਜੇ ਕੋਈ ਚੋਰ ਚੋਰੀ ਕਰ ਰਿਹਾ ਹੈ ਤਾਂ ਕਹੋਗੇ ਮਾਲਕ ਚੋਰੀ ਕਰ ਰਿਹਾ ਹੈ ਪ੍ਰਭੂ ਚੋਰੀ ਕਰ ਰਿਹਾ ਹੈ ਕੋਈ ਬਦਫੈਲੀ ਕਰ ਰਿਹਾ ਹੈ ਤੇ ਜੋਤ ਉਸ ਵਿੱਚ ਵੀ ਮਾਲਕ ਦੀ ਹੈ ਤੇ ਕਹੋ ਵੀ ਜੀ ਮਾਲਕ ਬਦਫੈਲੀ ਕਰ ਰਿਹਾ ਨਹੀਂ ਕਹਿੰਦੇ ਨੇ ਮਾਲਕ ਦੇ ਅਲਿਪਣਾ ਮੂਰਖ ਦੇ ਵਿੱਚ ਵੀ ਹੋਇਆ ਸਿਆਣੇ ਵਿੱਚ ਵੀ ਹੋਇਆ ਪੂਰਨ ਵਿੱਚ ਵੀ ਬੈਠਾ ਅਧੂਰੇ ਵਿੱਚ ਵੀ ਬੈਠਾ ਲੇਕਿਨ ਜੋਤ ਉਹਦੀ ਅਲਿਪਤ ਹੈ ਉਹ ਤੇ ਦ੍ਰਿਸ਼ਟਾ ਹੈ ਦ੍ਰਿਸ਼ਟੀ ਨਹੀਂ ਹੈ ਉਹ ਤੇ ਖੇਡ ਵੇਖਣ ਵਾਲਾ ਹੈ ਉਹ ਖੇਡ ਨਹੀਂ ਬਣ ਗਿਆ ਖੇਡ ਤੇ ਤੁਹਾਡੀ ਹੈ ਉਹ ਵੇਖਣ ਵਾਲਾ ਹਾਂਜੀ
ਸ਼ਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾ ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ
ਇੱਥੇ ਕੋ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾ ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ ਲਾਲ ਕਿਸ ਨੂੰ ਆਖਦੇ ਨੇ ਉਹ ਵੀ ਹਾਂ ਲਾਲ ਵੀ ਹੀਰਾ ਹੁੰਦਾ ਹੈ ਲਾਲ ਹੀਰੇ ਨੂੰ ਵੀ ਆਖੀਦਾ ਲਾਲ ਰੰਗ ਦਾ ਹੀਰਾ ਉਹ ਵੀ ਲਾਲ ਹੁੰਦਾ ਹੈ ਪਿਆਰ ਵਿੱਚ ਰੰਗਿਆ ਹੋਵੇ ਪਿਆਰਾ ਹੋਵੇ ਜਿਹੜਾ ਉਸਨੂੰ ਲਾਲ ਆਖੀਦਾ ਇਸੇ ਕਰਕੇ ਬੱਚੇ ਨੂੰ ਨਿੱਕੇ ਬੱਚੇ ਨੂੰ ਲਾਲ ਆਖੀਦਾ ਕਿਉਂਕਿ ਪਿਆਰਾ ਹੁੰਦਾ ਹੈ ਲਾਡਲਾ ਹੁੰਦਾ ਹੈ ਜਿਹੜੀ ਚੀਜ਼ ਪਿਆਰੀ ਹੋਵੇ ਮਨ ਨੂੰ ਚੰਗੀ ਲੱਗੇ ਉਸਨੂੰ ਲਾਲ ਆਖੀਦਾ ਕਈ ਵਾਰੀ ਲਾਲਨਾ ਲਫ਼ਜ਼ ਯੂਜ਼ ਕਰਦੇ ਨੇ ਲਾਲਨ ਲਫ਼ਜ਼ ਯੂਜ਼ ਕਰਦੇ ਨੇ ਲਾਲਨ ਬੱਚੇ ਨੂੰ ਵੀ ਆਖੀਦਾ ਹੈ ਲਾਲਨ ਪਿਆਰੇ ਨੂੰ ਵੀ ਆਖੀਦਾ ਹੈ ਪ੍ਰਭੂ ਨੂੰ ਵੀ ਲਾਲਨ ਆਖ ਦੇਈਦਾ ਪਿਆਰਾ ਲੱਗਦਾ ਹੈ ਲਾਲ ਪਿਆਰਾ ਤੋ ਆਖੀਦਾ ਸ਼ਲੋਕ ਲਾਲ ਗੋਪਾਲ ਗੋਪਾਲ ਕਿਹਦੇ ਲਈ ਆਇਆ ਪ੍ਰਭੂ ਲਈ ਅਰਥ ਕੀ ਹੈ ਗੋਪਾਲ ਦਾ ਹਾਂ ਧਰਤੀ ਦਾ ਪਾਲਣ ਵਾਲਾ गोबिंद की अर्थ है गोबिंद दा ये भी प्रभु लई है गो प्लस विंद गो प्लस विंद 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 का मतलब भी पालक है जिस तरह पाल का मतलब पालक है ना विंद का मतलब भी पालक है गोविंद गोपाल इसे करके कट्ठे वरते जाते हैं दोवां का अर्थ ही कोई है धरती का पालन वाला धरती का पालक गो हे गोविंद हे गोपाल हे दयाल लाल जी गोविंद गोपाल अर्थ एक कोई है विंद का मतलब भी है पालना गोविंद धरती का पालनहार धरती के जीवों का पालनहार तो गोविंद बनिया गोविंद तो लाल गोपाल गोविंद प्रभ प्रभु जी जो प्यारे हन अते जो धरती दे पालक हन गहर गंभीर अथा गहर गहरे गहर गहरे विशाल गंभीर वटे जिगरे वाले या अर्थ लेंदे गंभीर दा ए भी कट कट दी जानन वाले नु भी आखी दा गंभीर अथा जिदा था ना पै सके जिस दी गहराई तक पहुंचा ना जा सके जिस दे गुणा दी गहराई तक पहुंचा ना जा सके तो सारे प्रभु जी दी सिफत कीती है कि प्रभु जी बड़े प्यारे ने धरती दे पालक ने बड़े गहरे ने डूंगे ने गुणा करके बड़े गहरे ने गंभीर वड़े जिगरे वाले ने कट कट दी जानन वाले ने अथा उना दी गहराई तक कोई पहुंच नहीं सकता प्रभु दा अंत कोई पा नहीं सकता था कहिंदे ने था डूंगाई तक पहुंचना अंत पा लेना अथा जिदा अंत ना पै सके बहुत गहरा फिर की आखदे ने अगे दूसर नाही अवर को नानक बेपरवाह ऐसे बेपरवाह प्रभु जी वर्गा होर कोई नहीं बेपरवाह किसनू आखीदा कि असी सारे बेपरवाह हैं सानू ते चिंतावां लगदियां ने परवाह है हर एक कोई ना कोई परवाह चिबड़ी है चिंता चिबड़ी है बेपरवाह जिसनों कोई चिंता नहीं है अगे भी मैं आख्या सी लापरवाह ते बेपरवाह दा फर्क लापरवाह नहीं आख सकते लापरवाह पैड़ा लफ्ज है ओ जो अपनी जिम्मेवारी नहीं पछाणदा उसनू आखीदा लापरवाह ते भगतां लई बेपरवाह वरतीदा लापरवाह नहीं बेपरवाह फर्जो जानदे ने लेकिन बेपरवाह ने बेपरवाह भाव चिंता उन्हां नूं चिंबड़दी नहीं फर्जो पूरा करदे ने ते चिंता उन्हां नूं कोई चिंबड़दी नहीं तो इसे तरह अकाल पुरख जीओ वर्गा और कोई दूसरा बेपरवाह है नहीं दूसर ना ही अवर को नानक बेपरवाह हर किसी नूं कोई ना कोई चिंता है निश्चिंत ते कल्ला हुई है ओदे वर्गा निश्चिंत होर कोई नहीं है तो बेपरवाह दा की अर्थ लेना है निश्चिंत जिनू कोई चिंता नहीं जिसनू कोई फिक्र चिंता चिंबड़ती नहीं चिंतावां साडे जोगियां ने
पौड़ी लल्ला तां कह लवे न को एक आप अवर न हो होवनहार होत सद आया हुआ का अंत न काहू पाया कीट हस्त मैं पूर
हस्ती।
कीट हस्ती मैं पूर समाने ਪ੍ਰਗਟ ਪੁਰਖ ਸਭ ਠਾਉ ਜਾਣੇ।
ਹਸਤ ਇਸ ਨੂੰ ਪੜੋਗੇ ਨੇ ਤਾਂ ਹਸ ਦਾ ਮਤਲਬ ਹੱਸਣਾ, ਹਸਤੀ ਸਿਆਰੀ ਬੋਲੇਗੀ ਪਿਆਰੀ ਵਾਂਗੂ ਕਿ ਹਸਤੀ ਮੈਂ ਪੂਰ ਸਮਾਨੇ। ਹਾਂਜੀ,
ਪ੍ਰਗਟ ਪੁਰਖ ਸਭ ਠਾਉ ਜਾਣੇ ਜਾ ਕੋ ਦੀਨੋ
ਠਾਉ ਠਾਉ ਇੱਥੇ ਦੁਲੈਂਕੜੇ ਨੇ, ਠਾਉ ਨੀ ਆਖਣਾ, ਠਾਉ
ਠਾਉ ਜਾਣੇ
ਦੁਲੈਂਕੜੇ ਨੇ ਨਾ, ਮੇਰੇ ਚ ਦੁਲੈਂਕੜੇ ਨੇ।
ਹਾਂਜੀ, ਜਾ ਕੋ ਦੀਨੋ ਹਰ ਰਸ ਅਪਣਾ ਨਾਨਕ ਗੁਰਮੁਖ ਹਰ ਹਰ ਤੈ ਜਪਣਾ। ਲੱਲਾ ਤਾਂ ਕਹਿ ਲਵੈ ਨਾ ਕੋ,
ਲੱਲਾ ਤਾਂ ਕਹਿ ਲਵੈ ਨਾ ਕੋ, ਲਵੈ ਲੱਗਣਾ ਬਰਾਬਰ ਦਾ ਹੋਣਾ, ਲੱਲਾ ਤਾਂ ਕਹਿ ਲਵੈ ਨਾ ਕੋ, ਉਸ ਪਰਮਾਤਮਾ ਦੇ ਕੋਈ ਨੇੜ ਨਹੀਂ ਲੱਗ ਸਕਦਾ, ਉਹਦੇ ਬਰਾਬਰ ਦਾ ਨਹੀਂ ਕੋਈ ਹੋ ਸਕਦਾ। ਲਵੈ ਲੱਗਣਾ ਨੇੜ ਹੋਣਾ, ਬਰਾਬਰੀ ਕਰਨੀ, ਤੂੰ ਕਹਿੰਦੇ ਨੇ ਪ੍ਰਭੂ ਜੀ ਦੀ ਬਰਾਬਰੀ ਕੋਈ ਕਰ ਨਹੀਂ ਸਕਦਾ, ਉਹਦੇ